चोर यार जुआर हों पर कर जो हंदा नंदक दुष्ट हराम खोर ठग देश ठगंदा काम क्रोध मद लोभ मोह अहंकार करंदा विशास घाती अकिरत कान मैं को ना रखंदा सिमर मुरीदा ढाडिया सतगुर बख्शंदा मस्क पगनंत सैलं करदमं त्रंत पपील सागरं लघंत पिंगं तम प्रगास अंध कह तो सोना नाथ अनाथ नमो सर तो सोना दानी नमो सो तिखारी मोसो न दीन दयाल न तो सर मोसो अज्ञान न तो सो विचारी मोसो न पतत न पावन तो सर मोसो बेकारी न तो सो उपकारी मोरे है अवगुण तू गुण सागर जात रसातल ओट तुहारी सुकहो टल गुर
हंस सहज सुबाए
दर्शन परसया
गुरु का जन्म मरण दुख जाए
होवत
राम दी नूर अरसा कुरसा चटिया
खुद दिखे
सचे पात साहो
मल
जन्म जन्म दी कटिया
दिखे सचे
पात साहो मल जन्म जन्म दी कटिया सतनाम वाहे गुरु साहेब जियो आखण जोर चुपै नह जोर जोर न मंगण देण ना जोर जोर ना जीवन मरण न जोर जोर न राज माल मानसोर जोर न सुरति ज्ञान विचार जोर न जुगति सुटाय संसार जस हस जोर कर विख सोए नानक उत्तम नीच न कोए जस हस जोर कर विख सोए नानक उत्तम नीच न कोए
वाहिगुरु जी का खालसा वाहिगुरु जी की फतेह गरीब नवाज पत पावन भगत वशल कृपा निदान जोत स्वरूप अंतरजामी सर्व कला समर्थ सर्व घट व्यापक अकाल पुरख वाहिगुरु जी दे सरगुण स्वरूप सतगुरु श्री गुरु नानक देव महाराज सच्चे पातशाह जी दसां पातशाहियां दे आत्मिक ज्ञान स्वरूप चवर शतर तख्त दे मालक धुरकी बाणी श्री गुरु ग्रंथ साहिब महाराज जी दी परम पवित्र हजूरी अंदर सुभायमान ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸ਼ਾਮ ਦੇ ਸਮੇਂ ਹਜ਼ੂਰ ਦੇ ਪਾਵਨ ਦਰਬਾਰ ਵਿੱਚ ਰਹਿਰਾਸ ਸਾਹਿਬ ਜੀ ਦਾ ਪਾਠ ਅਤੇ ਧੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਸੰਗਤ ਨੇ ਸਰਵਣ ਕੀਤਾ ਹੈ। ਹੁਣ ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਜਪਜੀ ਸਾਹਿਬ ਜਿਸ ਦੀ ਲੜੀਵਾਰ ਕਥਾ ਇਸ ਸਥਾਨ ਤੇ ਚੱਲ ਰਹੀ ਹੈ ਸਰਵਣ ਕਰਕੇ ਆਪ ਜੀ ਲਾਭ ਪ੍ਰਾਪਤ ਕਰੋ। ਪਿਛਲੀਆਂ ਪੌੜੀਆਂ ਵਿੱਚ ਸਤਿਗੁਰੂ ਮਹਾਰਾਜ ਨੇ ਨਾਮ ਅਤੇ ਨਦਰ ਦਾ ਵਰਣਨ ਕੀਤਾ ਹੈ। ਹੁਣ ਇਸ ਅਗਲੀ ਪੌੜੀ ਵਿੱਚ ਇਹ ਨਾਮ ਤੇ ਨਦਰ ਆਪੋ ਜ਼ੋਰ ਨਾਲ ਆਪਣੀ ਤਾਕਤ ਨਾਲ ਆਪ ਯਤਨ ਕਰਕੇ ਹਾਸਲ ਨਹੀਂ ਹੁੰਦੇ। ਇਹ ਉਸ ਵਾਹਿਗੁਰੂ ਦੀ ਦਾਤ ਹੈ ਜੋ ਉਸਦੀ ਬਖਸ਼ਿਸ਼ ਤੇ ਟੇਕ ਰੱਖੇਗਾ ਉਸਨੂੰ ਇਹ ਦੋਵੇਂ ਦਾਤਾਂ ਪ੍ਰਾਪਤ ਹੋਣਗੀਆਂ। ਪਹਿਲਾਂ ਤਾਂ ਨਾਮ ਦੀ ਦਾਤ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ, ਫਿਰ ਨਾਮ ਜਪਦਿਆਂ ਜਪਦਿਆਂ ਪਰਮਾਤਮਾ ਅਕਾਲ ਪੁਰਖ ਉੱਠ ਕੇ ਜੀਵ ਦੇ ਉੱਪਰ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ। ਉਸ ਨਜ਼ਰ ਦੁਆਰਾ ਜੀਵ ਨੂੰ ਆਪਣੇ ਵਿੱਚ ਸਮਾਈ ਬਖਸ਼ਦਾ ਹੈ, ਆਪਣੇ ਸਰੂਪ ਦਾ ਗਿਆਨ ਬਖਸ਼ਦਾ ਹੈ, ਅਭੇਦਤਾ ਬਖਸ਼ਦਾ ਹੈ। ਨਾਮ ਦੁਆਰਾ ਅੰਤ ਦੇ ਅੰਤ ਤੱਕ ਪਹੁੰਚਿਆ ਜਾ ਸਕਦਾ ਹੈ। ਪਰਮਾਤਮਾ ਅੰਤ ਨਹੀਂ ਹੈ, ਪਰਮਾਤਮਾ ਅਨੰਤ ਹੈ। ਉਸ ਅਨੰਤ ਵਿੱਚ ਉਸ ਅਨੰਤ ਦੀ ਬਖਸ਼ਿਸ਼ ਨਾਲ ਹੀ ਮਿਲਿਆ ਜਾ ਸਕਦਾ ਹੈ। ਜੀਵ ਪਰਾਧੀਨ ਹੈ, ਸੁਤੰਤਰ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਇਸ ਪੌੜੀ ਵਿੱਚ ਉਸ ਵਾਹਿਗੁਰੂ ਦੀ ਬਖਸ਼ਿਸ਼ ਤੇ ਟੇਕ ਰੱਖਣ ਦਾ ਉਪਦੇਸ਼ ਦੇ ਰਹੇ ਨੇ। ਜਾਂ ਜੇ ਕਹਿ ਲਓ ਕਿ ਪਿਛਲੀ ਪੌੜੀ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਵਿੱਚ ਜਿਹੜੇ ਗਿਆਨ ਦੀਆਂ ਸੱਤ ਭੂਮਿਕਾ ਹਨ ਉਹਨਾਂ ਵਿੱਚੋਂ ਪਹਿਲਾ ਜਿਹੜਾ ਡੰਡਾ ਹੈ ਧਰਮ ਦੀ ਪੌੜੀ ਦਾ ਜਾਂ ਪਹਿਲੀ ਭੂਮਿਕਾ ਜਿਸ ਨੂੰ ਸ਼ੁਭ ਇੱਛਾ ਕਿਹਾ ਜਾਂਦਾ ਹੈ ਅਤੇ ਜਿਸ ਨੂੰ ਹੋਰ ਦੂਜੇ ਨਾਮਾਂ ਵਿੱਚ ਸਰਵਣ ਦੀ ਅਵਸਥਾ ਕਿਹਾ ਜਾਂਦਾ ਹੈ ਔਰ ਇਸੇ ਪ੍ਰਕਾਰ ਇਸ ਦੂਜੀ ਪੌੜੀ ਵਿੱਚ ਅਗਲੀ ਪੌੜੀ ਵਿੱਚ ਸੋ ਵਿਚਾਰਨਾ ਅਥਵਾ ਮੰਨਣ ਕਰਨਾ ਇਹ ਦੂਸਰਾ ਡੰਡਾ ਹੈ, ਦੂਸਰੀ ਪੌੜੀ ਹੈ, ਦੂਸਰੀ ਭੂਮਿਕਾ ਹੈ। ਸੱਤਾਂ ਭੂਮਿਕਾ ਵਿੱਚੋਂ ਸਤਿਗੁਰੂ ਮਹਾਰਾਜ ਬਚਨ ਫਰਮਾ ਰਹੇ ਹਨ, ਆਪ ਜੀ ਸਰਵਣ ਕਰੋ।
ਵਾਹਿਗੁਰੂ ਸਾਹਿਬ ਜੀ ਆਖਣ ਜੋਰ ਚੁਪੈਨ ਜੋਰ।
ਸ਼੍ਰੀਮਾਨ ਡਾਕਟਰ ਭਾਈ ਵੀਰ ਸਿੰਘ ਸਾਹਿਬ ਨੇ ਇਸ ਪੌੜੀ ਦਾ ਅਰਥ ਤੀਜੀ ਪੰਕਤੀ ਤੋਂ ਲਿਖਿਆ ਹੈ। ਨਿਆਸ ਅਲੰਕਾਰ ਦੇ ਹਿਸਾਬ ਨਾਲ ਜਿਵੇਂ ਕਥਾ ਵਿੱਚ ਕਈ ਪ੍ਰਕਾਰ ਦੇ ਦ੍ਰਿਸ਼ਟਾਂਤ ਪ੍ਰਮਾਣ ਉਦਾਹਰਣ ਤੇ ਸਾਖੀਆਂ ਆਦਿਕ ਦੀ ਵਰਤੋਂ ਕੀਤੀ ਜਾਂਦੀ ਹੈ, ਇਸੇ ਪ੍ਰਕਾਰ ਵਿਦਵਾਨ ਲੋਕ ਕਈ ਪ੍ਰਕਾਰ ਦੇ ਅਲੰਕਾਰ ਵਰਤਦੇ ਹਨ। ਇੱਕ ਤਾਂ ਦ੍ਰਿਸ਼ਟਾਂਤ ਵਾਲੇ ਅਲੰਕਾਰ ਹੁੰਦੇ ਨੇ, ਇੱਕ ਉਸ ਤਰ੍ਹਾਂ ਅਲੰਕਾਰ ਹੋਇਆ ਕਰਦੇ ਹਨ ਕਾਵਿ ਦੇ ਵਿੱਚ ਜਿਹੜੇ ਵਰਤੇ ਜਾਂਦੇ ਨੇ। ਇਸੇ ਪ੍ਰਕਾਰ ਇੱਥੇ ਨਿਆਸ ਅਲੰਕਾਰ ਦੇ ਲਿਹਾਜ਼ ਨਾਲ ਉਹ ਇਸ ਤਰ੍ਹਾਂ ਸਿੱਧ ਕਰਦੇ ਨੇ ਕਿ ਮੇਨ ਜਿਹੜੀ ਗੱਲ ਹੈ ਜਿਉਣਾ ਤੇ ਮਰਨਾ, ਜਿਹੜੀ ਮੁੱਖ ਗੱਲ ਹੈ ਉਹ ਹੈ ਜਿਉਂਦੇ ਰਹਿਣਾ ਜਾਂ ਮਰ ਜਾਣਾ। ਸਾਡਾ ਜੀਵਨ ਹੈ, ਜਨਮ ਹੋਇਆ ਤੇ ਜੀਵਨ ਆਰੰਭ ਹੋਇਆ, ਜੀਵਨ ਸਮਾਪਤ ਹੁੰਦਾ ਮਰਨ ਦੇ ਨਾਲ। ਮਹਾਰਾਜ ਕਹਿੰਦੇ ਨੇ ਕੁਝ ਵੀ ਜੀਵ ਦੇ ਵੱਸ ਵਿੱਚ ਨਹੀਂ, ਜਿਸ ਤਰ੍ਹਾਂ ਆਪਣੀ ਮਰਜ਼ੀ ਨਾਲ ਆਪਣੇ ਜ਼ੋਰ ਤੇ ਤਾਕਤ ਨਾਲ ਜਿਉਂਦੇ ਨਹੀਂ ਰਹਿ ਸਕੀਦਾ ਅਤੇ ਮਰਨਾ ਵੀ ਆਪਣੇ ਵੱਸ ਵਿੱਚ ਨਹੀਂ, ਮਰਨ ਵਿੱਚ ਵੀ ਆਪਣਾ ਜ਼ੋਰ ਨਹੀਂ ਚੱਲਦਾ। ਇਸੇ ਤਰ੍ਹਾਂ ਜਨਮ ਤੇ ਮੌਤ ਦੇ ਵਿਚਕਾਰਲਾ ਜਿਹੜਾ ਸਮਾਂ ਹੈ ਉਸ ਸਮੇਂ ਦੌਰਾਨ ਵੀ ਜੋ ਕੁਝ ਹੁੰਦਾ ਹੈ ਸਾਡੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ, ਉੱਥੇ ਵੀ ਉਹਨਾਂ ਕਰਮਾਂ ਵਿੱਚ ਵੀ ਆਪਣਾ ਇਸੇ ਤਰ੍ਹਾਂ ਕੋਈ ਜ਼ੋਰ ਨਹੀਂ ਚੱਲਦਾ। ਸੋ ਹਜ਼ੂਰ ਕਹਿ ਰਹੇ ਨੇ ਆਖਣ ਜੋਰ ਚੁੱਪੈ ਨਹਿ ਜੋਰ। ਜਿਹੜਾ ਨਹਿ ਸ਼ਬਦ ਹੈ ਇਹ ਸਾਧ ਸੰਗਤ ਜੀ ਦਿਲ ਹੀ ਦੀਪਕ ਹੈ ਕਿ ਲੱਗੇਗਾ ਵੀ ਆਖਣ ਨਹਿ ਜੋਰ ਚੁੱਪੈ ਨਹਿ ਜੋਰ। ਕਾਵਿ ਦੇ ਢੰਗ ਨਾਲ ਇੱਕੋ ਵਾਰੀ ਵਰਤਿਆ ਪਰ ਅਰਥ ਵਾਸਤੇ ਦੋਵਾਂ ਨਾਲ ਲੱਗੇਗਾ ਬਈ ਆਖਣ ਵਿੱਚ ਵੀ ਜ਼ੋਰ ਨਹੀਂ ਤੇ ਚੁੱਪ ਰਹਿਣ ਵਿੱਚ ਵੀ ਜ਼ੋਰ ਨਹੀਂ। ਜੇ ਕਹੀਏ ਵੀ ਆਖਣ ਵਿੱਚ ਜ਼ੋਰ ਹੈ ਤੇ ਚੁੱਪ ਰਹਿਣ ਵਿੱਚ ਜ਼ੋਰ ਨਹੀਂ ਤਾਂ ਇਹ ਅਰਥ ਨਹੀਂ ਬਣਦਾ। ਆਪਣੀ ਮਰਜ਼ੀ ਨਾਲ ਜੀਵ ਕੁਝ ਕਹਿ ਵੀ ਨਹੀਂ ਸਕਦਾ। ਕਈ ਵਕਤ ਕਈ ਸਮਾਂ ਵਿਚਾਰ ਕੇ ਵੇਖੋ ਸਾਡੇ ਅੰਦਰ ਖਿਆਲ ਹੁੰਦਾ ਕਿ ਆਹ ਕੁਛ ਬੋਲੀਏ ਤਾਂ ਬੋਲਣ ਵਿੱਚ ਆਪਣਾ ਜ਼ੋਰ ਨਹੀਂ ਚੱਲੇਗਾ, ਮੁੱਖ ਤੋਂ ਹੋਰ ਹੀ ਗੱਲ ਨਿਕਲ ਜਾਏਗੀ। ਕਹਿਣਾ ਜੀਵ ਕੁਝ ਹੋਰ ਚਾਹੁੰਦਾ ਪਰ ਮੁੱਖ ਤੋਂ ਬੋਲਿਆ ਕੁਝ ਹੋਰ ਜਾਂਦਾ। ਇਸ ਪ੍ਰਕਾਰ ਇਹ ਪਰਮਾਤਮਾ ਦੇ ਹੱਥ ਵਿੱਚ ਹੀ ਹੈ, ਉਹਦੀ ਮਰਜ਼ੀ ਦੇ ਨਾਲ ਹੀ ਬੋਲਿਆ ਜਾਂਦਾ। ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮਾਂ ਵਿੱਚ ਰੱਖਿਆ ਨਾਨਕ ਸੱਚਾ ਆਪ। ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮਾਂ ਵਿੱਚ ਰੱਖਿਆ ਨਾਨਕ ਸੱਚਾ ਆਪ। ਜਿਸ ਤਰ੍ਹਾਂ ਜਿਹੜਾ ਕੁੰਭਕਰਨ ਦੱਸੀਦਾ ਹੈ ਉਹਦੇ ਬਾਰੇ ਜ਼ਿਕਰ ਆਇਆ ਗ੍ਰੰਥਾਂ ਵਿੱਚ ਵੀ ਉਹ ਬਹੁਤ ਵੱਡਾ ਸਰੀਰ ਸੀ ਉਸਦਾ, ਪਹਾੜਾਂ ਦੀਆਂ ਕੰਦਰਾਂ ਵਰਗੇ ਉਹਦੇ ਵੱਡੇ ਵੱਡੇ ਕੰਨ ਸਨ ਅਤੇ ਉਹਨੇ ਉਹ ਜਿਹੜਾ ਬਹੁਤ ਵੱਡਾ ਸਰੀਰ ਸੀ ਜੀਆਂ ਨੂੰ ਬਹੁਤ ਮਾਰਦਾ ਮਰ ਕੇ ਖਾਂਦਾ ਸੀ। ਉਹਦੀ ਖੁਰਾਕ ਸੀ ਜੀਆਂ ਦਾ ਭੋਜਨ, ਸੋ ਜੀਆਂ ਨੂੰ ਮਾਰ ਕੇ ਉਹ ਖਾਂਦਾ ਸੀ। ਇੱਕ ਵਾਰੀ ਉਹਨੇ ਇੱਛਾ ਕੀਤੀ ਭਾਈ ਮੈਂ ਬ੍ਰਹਮਾ ਤੋਂ ਵਰ ਲੈ ਲਵਾਂ ਵੀ 6 ਮਹੀਨੇ ਲਗਾਤਾਰ ਮੈਂ ਜਾਗਦਾ ਰਹਾਂ ਤੇ 6 ਮਹੀਨੇ ਸਵਿਆ ਕਰਾਂ। ਜਦੋਂ ਇਹ ਇੱਛਾ ਰੱਖ ਕੇ ਤਪ ਕਰ ਰਿਹਾ ਸੀ ਕਿ ਬ੍ਰਹਮਾ ਨੇ ਸੁਰਸਤੀ ਨੂੰ ਪ੍ਰੇਰਿਆ ਤੇ ਜਦੋਂ ਵਰ ਮੰਗਣ ਲੱਗੇਗਾ ਤੇ ਜ਼ਬਾਨ ਤੇ ਬੈਠ ਜਾਈ ਤੇਰੇ ਮੂੰਹ ਤੋਂ ਹੋਰ ਗੱਲ ਕਢਾਈ। ਭਾਈ ਇਹ 6 ਮਹੀਨੇ ਸੁੱਤਾ ਰਿਹਾ ਕਰੇ ਤੇ 1 ਦਿਨ ਜਾਗੇ। ਸੋ ਇਸ ਪ੍ਰਕਾਰ ਉਹ ਜਦੋਂ ਵਰ ਮੰਗਣ ਲੱਗਾ ਤੇ ਉਹਦੇ ਮੁੱਖ ਤੋਂ ਇਹ ਗੱਲ ਕਢਾ ਤੀ ਭਾਈ 6 ਮਹੀਨੇ ਸੁੱਤਾ ਰਵਾਂ ਤੇ 1 ਦਿਨ ਮੈਂ ਜਾਗਾਂ। ਸੋ ਇਸ ਪ੍ਰਕਾਰ ਜਦੋਂ ਆ ਜਿਹੜਾ ਰਮਾਇਣ ਚ ਜੰਗ ਲਿਖਿਆ ਜਦੋਂ ਉਹ ਜੰਗ ਹੋਇਆ ਸੀ ਤੇ ਇਹਦੇ ਕੰਨਾਂ ਚ ਵੜ ਕੇ ਕਿਤੇ ਢੋਲ ਵਜਾਏ ਸੀ ਫਿਰ ਯਾਦ ਖੁੱਲੀ ਸੀ ਕਿਉਂ ਇਹ ਮੰਗਣਾ ਕੁਝ ਹੋਰ ਚਾਹੁੰਦਾ ਸੀ ਤੇ ਮੁੱਖ ਤੋਂ ਹੋਰ ਕੋਈ ਗੱਲ ਕਹੀ ਗਈ। ਇਸੇ ਪ੍ਰਕਾਰ ਇਹ ਵੀ ਅਰਥ ਮਹਾਂਪੁਰਸ਼ਾਂ ਕੀਤਾ ਵੀ ਰੱਬ ਦਾ ਨਾਮ ਜੋ ਆਖਣਾ ਹੈ ਆਖਣ ਵਿੱਚ ਵੀ ਆਪਣਾ ਜ਼ੋਰ ਨਹੀਂ ਚੱਲਦਾ ਕਿਉਂਕਿ ਸੇ ਸਿਮਰੈ ਜਿਨੇ ਆਪ ਸਿਮਰਾਏ। ਜਿਹੜੇ ਪਰਮਾਤਮਾ ਦਾ ਸਿਮਰਨ ਕਰਨੇ ਚਾਹੁੰਦੇ ਨੇ ਆਪਣੀ ਮਰਜ਼ੀ ਨਾਲ ਉਹ ਸਿਮਰਨ ਵੀ ਨਹੀਂ ਕਰ ਸਕਦੇ, ਜਿਨ੍ਹਾਂ ਤੋਂ ਵਾਹਿਗੁਰੂ ਜੀ ਆਪਣਾ ਸਿਮਰਨ ਆਪ ਕਰਵਾਉਂਦੇ ਨੇ ਉਹ ਹੀ ਕਰਦੇ ਨੇ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਇਸ ਪ੍ਰਕਾਰ ਆਪਣੀ ਮਰਜ਼ੀ ਨਾਲ ਆਪਣੀ ਇੱਛਾ ਨਾਲ ਆਪਣੇ ਜ਼ੋਰ ਤਾਕਤ ਨਾਲ ਕੁਝ ਕੀਤਾ ਨਹੀਂ ਜਾ ਸਕਦਾ। ਹਜ਼ੂਰ ਕਹਿੰਦੇ ਨੇ ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਵਖਿਆਨਾ। ਜੇ ਮਹਾਰਾਜ ਆਪਣੀ ਜੋਤ ਸੱਤਾ ਤੁਸੀਂ ਖਿੱਚ ਲਓ ਤਦੋਂ ਕੋਈ ਮਨੁੱਖ ਆਪਣੇ ਜ਼ੋਰ ਨਾਲ ਕੁਝ ਬੋਲ ਕੇ ਵਖਿਆਨ ਕਰਕੇ ਵਿਖਾਏ। ਕੀਤਾ ਕਰਨਾ ਸਰਬ ਰਜਾਈ ਕਿਛ ਕੀਤਾ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਭਾਵੈ ਤੂੰ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਕੈ ਜਿਉ ਭਾਵੈ ਤੇਰਾ ਬਖਸ਼। ਸੋ ਇਸ ਪ੍ਰਕਾਰ ਪੰਚ ਤੱਤ ਕਰ ਤੁਲ ਸ੍ਰਿਸ਼ਟ ਸਭ ਸਾਜੀ ਕੋਈ ਸ਼ੇਵਾ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ ਇੱਕ ਮਨਮੁਖ ਕਰਹਿ ਸਿਰੋਵੈ। ਸਭ ਕੁਝ ਵਾਹਿਗੁਰੂ ਦੇ ਆਪਣੇ ਹੱਥ ਵਿੱਚ ਹੈ, ਕਿਸੇ ਦਾ ਕੋਈ ਜ਼ੋਰ ਨਹੀਂ। ਔਰ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਚੁੱਪੈ ਨਹਿ ਜ਼ੋਰ, ਚੁੱਪ ਰਹਿਣ ਵਿੱਚ ਵੀ ਆਪਣਾ ਕੋਈ ਜ਼ੋਰ ਨਹੀਂ ਚੱਲਦਾ। ਸੋ ਮਹਾਰਾਜ ਕਹਿੰਦੇ ਨੇ ਅੰਤਰ ਕਲਪ ਭਵਾਈਐ ਜੋਨੀ, ਮੁੱਖ ਤੋਂ ਕੋਈ ਚੁੱਪ ਕਰ ਜਾਵੇ ਪਰ ਅੰਦਰ ਤਾਂ ਕਲਪਨਾ ਚੱਲ ਰਹੀ ਹੈ ਨਾ। ਸੋ ਮੁੱਖ ਤੋਂ ਜੇ ਮੋਨੀ ਬਣ ਕੇ ਬੈਠ ਜਾਏ ਪਰ ਅੰਦਰ ਕਲਪਨਾ ਹੋਏ ਤਾਂ ਮਹਾਰਾਜ ਨੂੰ ਉਹ ਪ੍ਰਵਾਨ ਨਹੀਂ ਹੈ। ਸੋ ਜੂਨਾਂ ਵਿੱਚ ਪਾ ਕੇ ਭਵਾਇਆ ਜਾਏਗਾ, ਅੰਦਰ ਦੀ ਕਲਪਨਾ ਜਦੋਂ ਤੱਕ ਨਹੀਂ ਮਰਦੀ। ਜਿਵੇਂ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਤੇਲ ਦੀ ਧਾਰਾਵਤ ਜੇ ਸੁਰਤ ਨੂੰ ਇੱਕ ਥਾਂ ਟਕਾ ਕੇ ਰੱਖਣ ਦਾ ਵੀ ਯਤਨ ਕਰੀਏ, ਤੇਲ ਦੀ ਧਾਰਾਵਤ ਲਿਵ ਲਾਈ ਰੱਖੀਏ ਕਿਸੇ ਪਾਸੇ, ਤਾਂ ਵੀ ਜਿਹੜਾ ਮਨ ਹੈ ਇਹ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਚੁੱਪ ਨਹੀਂ ਹੁੰਦਾ। ਸਾਖੀ ਇੱਕ ਤੇ ਕੋਈ ਮਹਾਤਮਾ ਸਨ ਬੜੇ ਕਮਾਈ ਵਾਲੇ ਤੇ ਉਹਨਾਂ ਦੇ ਪਾਸ ਇੱਕ ਸੇਵਕ ਸੀ। ਮਹਾਤਮਾ ਚੱਲੇ ਕਿਤੇ ਬਾਹਰ ਨੂੰ ਤੇ ਆਪਣੇ ਸੇਵਕ ਨੂੰ ਆਗਿਆ ਕਰ ਗਏ ਇੱਥੇ ਬੈਠਾ ਭਜਨ ਕਰੀ, ਕਿਸੇ ਨੂੰ ਵਰ ਸਰਾਪ ਨਾ ਦੇ। ਕੀ ਹੋਇਆ ਵੀ ਮਹਾਤਮਾ ਤਾਂ ਚਲੇ ਗਏ, ਉਹ ਸੇਵਕ ਬੈਠਾ ਸਿਮਰਨ ਤਾਂ ਕਰਦਾ ਸੀ ਤੇ ਰਾਜਾ ਆ ਗਿਆ ਉਹਦੇ ਪਾਸ। ਜਦੋਂ ਰਾਜਾ ਆਇਆ, ਰਾਜੇ ਨੇ ਮੱਥਾ ਟੇਕਿਆ, ਕੋਈ ਦੁਸ਼ਾਲਾ ਭੇਟ ਕੀਤਾ, ਇਹ ਖੁਸ਼ਾਮਦ ਵਿੱਚ ਆ ਗਿਆ ਜਿਹੜਾ ਸੇਵਕ ਸੀ। ਕਹਿਣ ਲੱਗਾ, ਦੱਸੋ ਰਾਜਨ ਕਿਸ ਸ਼ਿਸ਼ਾ ਨੂੰ ਲੈ ਕੇ ਆਇਓ? ਕਹਿਣ ਲੱਗੇ, ਪੁੱਤਰ ਘਰ ਵਿੱਚ ਕੋਈ ਨੀ, ਮਹਾਂਪੁਰਸ਼ੋ ਪੁੱਤਰ ਬਖਸ਼ੋ, ਇਹਨੇ ਵਰ ਦੇ ਦਿੱਤਾ ਵੀ ਤੇਰੇ ਘਰ ਪੁੱਤਰ ਹੋਵੇਗਾ। ਜਦੋਂ ਮਹਾਤਮਾ ਵਾਪਸ ਆਏ, ਉਹਨਾਂ ਨੇ ਪੁੱਛਿਆ ਸੇਵਕ ਨੂੰ ਵੀ ਦੱਸ ਇੱਥੇ ਮਗਰੋਂ ਕੋਈ ਆਇਆ ਸੀ? ਕਹਿਣ ਲੱਗਾ ਜੀ ਆਇਆ ਸੀ ਰਾਜਾ। ਕਹਿੰਦੇ ਕੋਈ ਵਰ ਸਰਾਪ ਤਾਂ ਨਹੀਂ ਦੇ ਬੈਠਾ? ਕਹਿਣ ਲੱਗਾ ਜੀ ਵਰ ਤਾਂ ਮੈਂ ਦੇ ਦਿੱਤਾ ਵੀ ਤੇਰੇ ਘਰ ਪੁੱਤਰ ਹੋਵੇਗਾ। ਕਹਿਣ ਲੱਗੇ, ਫਿਰ ਮੈਂ ਕਿਉਂ ਉਹਦਾ ਪੁੱਤਰ ਬਣਾ? ਤੈਨੂੰ ਉਹਦਾ ਪੁੱਤਰ ਬਣਨਾ ਪਏਗਾ, ਜਾ ਹੁਣ ਉਹਦੇ ਘਰ ਜਨਮ ਧਾਰ, ਵਰ ਤਾਂ ਦੇ ਬੈਠਾ। ਕਹਿੰਦੇ ਫਿਰ ਚੜ੍ਹਾਈ ਕਰ ਗਿਆ ਤੇ ਰਾਜੇ ਦਾ ਪੁੱਤਰ ਬਣ ਕੇ ਰਾਜਕੁਮਾਰ ਬਣ ਕੇ ਜੰਮਿਆ ਤੇ ਫਿਰ ਬੋਲੇ ਨਾ, 18 ਵਰਸ ਦੀ ਉਮਰ ਹੋ ਗਈ ਤੇ ਬੋਲਿਆ ਨਾ ਕਰੇ। ਰਾਜਾ ਨੂੰ ਬਾਹਰ ਲਿਜਾਂਦਾ ਹੈ ਸ਼ਿਕਾਰ ਨੂੰ, ਕਈ ਥਾਈਂ ਲਿਜਾਂਦਾ, ਸੋਹਣੀਆਂ ਸੋਹਣੀਆਂ ਥਾਵਾਂ ਤੇ ਕਿਸੇ ਤਰ੍ਹਾਂ ਬੋਲੇ ਪਰ ਬੋਲਦਾ ਨਹੀਂ। ਇੱਕ ਦਿਨ ਰਾਜਾ ਦਾ ਸ਼ਿਕਾਰ ਨੂੰ ਚੜਿਆ ਤੇ ਇੱਕ ਸਹਿਆ ਨਿਕਲਿਆ ਤੇ ਸਹਿਆ ਦੌੜਿਆ ਰਾਜਾ ਮਗਰੇ ਗਿਆ, ਉਹਦੇ ਵਜ਼ੀਰ ਅਹਿਲਕਾਰ ਵੀ ਨਾਲ ਸਨ ਤੇ ਸਹਿਆ ਘੁਰਨੇ 'ਚ ਜਾ ਵੜਿਆ ਤੇ ਘੁਰਨੇ ਜਾ ਕੇ ਬਾਕੀ ਜਿਹੜੇ ਨਾਲ ਦੇ ਸਹਿ ਸੀ ਉਹਨਾਂ ਨੂੰ ਆਪਣੀ ਬੋਲੀ 'ਚ ਬੋਲ ਕੇ ਦੱਸਣ ਲੱਗਾ ਵੀ ਮੈਂ ਚਲਾਕੀ ਨਾਲ ਬਚ ਕੇ ਆ ਗਿਆ, ਅੱਜ ਫੜਿਆ ਨਹੀਂ ਗਿਆ। ਤੇ ਫਿਰ ਉਹਨਾਂ ਖੁੱਡ ਪੱਟ ਕੇ ਸਹਿਆ ਪਕੜ ਲਿਆ। ਉਹ ਰਾਜਕੁਮਾਰ ਫਿਰ ਖਿੜਖਿੜਾ ਕੇ ਹੱਸ ਪਿਆ। ਰਾਜਾ ਪੁੱਛਦਾ ਵੀ ਅੱਜ ਹੱਸਿਆ ਕਿਉਂ? ਕਹਿਣ ਲੱਗਾ, ਬੋਲਣ ਪਾਜ ਉਗਾੜਿਆ ਜਿਉਂ ਮੂਲੀ ਪੱਤਾ, ਸੋ ਬੋਲਣ ਕਰਕੇ ਮੈਂ ਫਸਿਆ ਸੀ, ਮੈਂ ਵਰ ਦੇ ਬੈਠਾ ਤੈਨੂੰ, ਤੇਰੇ ਘਰ ਜਨਮ ਧਾਰਨਾ ਪਿਆ। ਇੱਕ ਸਹਿ ਦੀ ਕਰਤੂਤ ਵੇਖ ਕੇ ਹੱਸਿਆ ਵੀ ਬਚ ਤਾਂ ਗਿਆ, ਪਰ ਹੁਣ ਆਪਣੀ ਹਉਮੈ ਪ੍ਰਗਟ ਕਰ ਰਿਹਾ ਵੀ ਮੈਂ ਆਪਣੀ ਚਲਾਕੀ ਨਾਲ ਬਚ ਕੇ ਆਇਆ। ਜਿਵੇਂ ਸਹਿਆ ਅੱਜ ਫਸਿਆ ਇਸੇ ਤਰ੍ਹਾਂ ਮੈਂ ਫਸਿਆ ਸੀ, ਤੇ ਬੋਲਦਾ ਮੈਂ ਤਾਂ ਨਹੀਂ ਸੀ, ਅੱਗੇ ਬੋਲ ਕੇ ਫਸਿਆ ਖਰੇ, ਹੁਣ ਕੀ ਹੋਵੇਗਾ। ਸੋ ਇਸ ਪ੍ਰਕਾਰ ਚੁੱਪ ਰਹਿਣ ਦੇ ਨਾਲ ਵੀ ਜਿਹੜਾ ਮਨ ਹੈ ਉਹ ਚੁੱਪ ਨਹੀਂ ਕਰਦਾ। ਹਾਂ, ਸੰਜਮ ਦਾ ਬੋਲਣਾ ਸਤਿਗੁਰਾਂ ਨੇ ਜ਼ਰੂਰ ਸਿੱਖਿਆ ਦਿੱਤੀ ਹੈ ਭਈ ਥੋੜਾ ਸਮਣਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ। ਸੋ ਇਸ ਪ੍ਰਕਾਰ ਕਈ ਮੇਰੇ ਵਰਗੇ ਲੋੜ ਤੋਂ ਵੱਧ ਨਜਾਇਜ਼ ਹੀ ਬੋਲੀ ਜਾਂਦੇ ਨੇ, ਫਿਰ ਉਹ ਬੋਲਣ ਦੇ ਨਾਲ ਵੀ ਝਗੜੇ ਗਲ ਚ ਪੈਂਦੇ ਨੇ। ਸੋ ਪਰ ਸਹਿਜੇ ਦੁਆਰਾ ਹੀ ਸਹਿਜ ਵਾਲੀ ਅਵਸਥਾ ਕਰਕੇ ਹੀ ਅੰਦਰ ਦਾ ਜਦੋਂ ਟਕਾਅ ਬਣ ਜਾਂਦਾ ਨਾ ਤੇ ਫਿਰ ਮਨੁੱਖ ਦਾ ਬੋਲ ਚਾਲ ਆਪਣੇ ਆਪ ਹੀ ਘਟ ਜਾਂਦਾ। ਬੰਦਗੀ ਹੋਵੇ ਕੋਲ ਤੇ ਬੰਦਗੀ ਕਰਨ ਦੇ ਨਾਲ ਰੱਬ ਦੇ ਪਿਆਰਿਆਂ ਦੀ ਨਿਸ਼ਾਨੀਆਂ ਦੱਸੀਆਂ ਹਨ। ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜਰਦੋ ਚਸ਼ਮ ਤਰ। ਸੋ ਠੰਡੇ ਸਾਹ ਹੋ ਕੇ ਆਉਣੇ ਨਾ ਪ੍ਰਾਪਤੀ ਹੋਣ ਕਰਕੇ ਰੰਗ ਜਰਦ ਪੀਲਾ ਜਿਹਾ ਸੋ ਪੈ ਜਾਣਾ। ਸੋ ਜਿਵੇਂ ਸੰਤ ਬਾਬਾ ਆਦਰ ਸਿੰਘ ਸਾਹਿਬ ਦਾ ਜੀਵਨ ਪੜ੍ਹੀਏ ਤਾਂ ਉਹਨਾਂ ਦੀ ਇਹ ਬਰਾਗੀਆਂ ਵਾਲੀ ਐਸੀ ਅਵਸਥਾ ਸੀ। ਸੋ ਇਸ ਪ੍ਰਕਾਰ ਕੰਮ ਖੁਰਦ ਨੂੰ ਕੰਮ ਗੁਫਤ ਨੂੰ ਖੁਆਬਿਸ਼ ਹਰਾਮ, ਉਹਨਾਂ ਦੀ ਭੋਜਨ ਖੁਰਾਕ ਵੀ ਬਹੁਤ ਘੱਟ ਜਾਂਦੀ ਹੈ, ਰੁਚੀ ਨਹੀਂ ਰਹਿ ਜਾਂਦੀ ਕਿਸੇ ਚੀਜ਼ ਨੂੰ ਕੁਝ ਛਕਣ ਦੀ, ਤੇ ਨਾ ਹੀ ਉਹਨਾਂ ਨੂੰ ਬੋਲਣ ਦੀ ਕੋਈ ਇੱਛਾ ਰਹਿ ਜਾਂਦੀ ਹੈ। ਉਹ ਬੇਪਰਵਾਹ ਨਾ ਬੋਲਣੀ, ਬੇਪਰਵਾਹ ਹੋ ਜਾਂਦੇ ਸੰਸਾਰ ਵੱਲੋਂ ਤੇ ਚਿੱਤ ਹੀ ਇੰਨਾ ਉਪਰਾਮ ਹੋ ਜਾਂਦਾ ਹੈ ਕਿ ਬੋਲ ਚਾਲ ਬਹੁਤ ਘੱਟ ਜਾਂਦਾ ਹੈ। ਸੋ ਇਸ ਪ੍ਰਕਾਰ ਨੀਂਦ ਹਰਾਮ ਹੋ ਜਾਣੀ, ਜਾਣੀ ਆਉਣੀ ਨਾ, ਨੀਂਦ ਬਹੁਤ ਘੱਟ ਆਉਂਦੀ ਹੈ। ਜਿਨ੍ਹਾਂ ਨੈਣਾਂ ਨੂੰ ਦੀਦਾਰਾਂ ਦੀ ਸਿੱਖ ਹੈ, ਭਾਈ ਵੀਰ ਸਿੰਘ ਨੇ ਲਿਖਿਆ, ਸੋ ਉਹ ਕਦੇ ਸ਼ਾਂਤ ਹੋ ਕੇ ਨਹੀਂ ਬਹਿੰਦੇ। ਸੋ ਜਿਨ੍ਹਾਂ ਨੈਣ ਨੀਂਦ ਰਾਵਲੇ ਤਿੰਨਾਂ ਮਿਲਣ ਕਵਾਓ, ਜਿਨ੍ਹਾਂ ਦੇ ਨੇਤਰ ਮੇਰੇ ਵਰਗਿਆਂ ਦੇ ਨੀਂਦ ਵਾਲੇ, ਕਹਿੰਦੇ ਉਹਨਾਂ ਨੂੰ ਕਿਆ ਮਿਲਣਾ, ਫਰੀਦ ਜੀ ਕਹਿੰਦੇ ਨੇ। ਸੋ ਜਿਨ੍ਹਾਂ ਨੇ ਆਪਣੇ ਨੇਤਰਾਂ ਨੂੰ ਵੜ ਲਿਆ ਨੀਂਦ ਵੱਲੋਂ, ਵਿਕਾਰਾਂ ਵੱਲੋਂ, ਜਾਗਣ ਨੂੰ ਚੋਰ ਵੀ ਜਾਗਦੇ ਆ, ਪਾਮਰ ਵਿਸ਼ਈ ਲੋਕ ਵੀ ਜਾਗਦੇ ਨੇ, ਜੁਆਰੀਏ ਵੀ ਜਾਗਦੇ ਆ, ਸੋ ਇਸ ਤਰ੍ਹਾਂ ਸੰਨਾ ਲਾਉਣ ਵਾਲੇ ਠੱਗ ਵੀ ਲੋਕ ਜਾਗਦੇ ਨੇ, ਪਰ ਜਿਹੜਾ ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗਿਆ ਸੋਈ ਸਾ ਰਹੁ ਵਿਚਾਰ। ਇਉਂ ਚੁੱਪ ਵੀ ਜਿਹੜੀ ਆਪਣੇ ਜ਼ੋਰ ਦੇ ਨਾਲ ਨਹੀਂ ਹੋ ਸਕਦੀ। ਜਿਵੇਂ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਦੇ ਕੋਲ ਇੱਕ ਮੋਨੀ ਆਇਆ, ਤੇ ਉਹ ਜਦੋਂ ਮੋਨੀ ਆਇਆ ਤਾਂ ਮਹਾਰਾਜ ਕਹਿਣ ਲੱਗੇ, ਮੋਨੀ ਸਾਹਿਬ ਬੜੇ ਕਮਾਈ ਵਾਲੇ ਆ। ਉਹਦੇ ਪਾਜ ਖੋਲਣਾ ਸੀ ਦਸਮ ਪਾਤਸ਼ਾਹ ਨੇ, ਇੱਕ ਸਿੱਖ ਨੂੰ ਆਗਿਆ ਕੀਤੀ ਵੀ ਇਹ ਮਹਾਤਮਾ ਨੂੰ ਨਾ ਘਰ ਜਾ ਕੇ ਵਧੀਆ ਭੋਜਨ ਛਕਾਉਣਾ, ਸੇਵਾ ਕਰਨੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਸਮਰੱਥਾ ਮੁਤਾਬਕ। ਤੇ ਨਾਲ ਜਾਂਦਿਆਂ ਸਿੱਖ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਸੱਦ ਕੇ ਆਗਿਆ ਕੀਤੀ ਵੀ ਜੋ ਕੁਝ ਘਰ ਚ ਹੋਵੇਗਾ ਨਾ ਉਹ ਸ਼ਿਕਾਇਤ ਨੂੰ ਬਾਹਲੀ ਤੇਜ ਕਰਨ ਦੀ ਲੋੜ ਨਹੀਂ, ਫਿਰ ਵੇਖਾਂਗੇ ਕਿੱਡਾ ਕੁ ਮੁੰਨੀ ਹੈ ਤੁਹਾਡੇ ਸਾਹਮਣੇ ਪ੍ਰਗਟ ਹੋਵੇਗਾ। ਜਦੋਂ ਇਸ ਤਰ੍ਹਾਂ ਉਹ ਅਲੂਣਾ ਸਾਗ ਪ੍ਰਸ਼ਾਦਾ ਸਾਦਾ ਜਾਂ ਛਕਾਇਆ ਜੋ ਕੁਝ ਘਰ ਚ ਹੈ ਸੀ, ਤੇ ਜਦੋਂ ਅਗਲੇ ਦਿਨ ਆਏ ਰਾਤ ਘਰ ਸੁੱਤਾ, ਉਹ ਮਹਾਤਮਾ ਜੋ ਘਰ ਆਏ ਦਸਮ ਪਾਤਸ਼ਾਹ ਦੇ ਪਾਸ, ਤਾਂ ਮਹਾਰਾਜ ਕਹਿਣ ਲੱਗੇ ਵੀ ਮੁਨੀ ਸਾਹਿਬ ਦੀ ਸੇਵਾ ਚੰਗੀ ਕੀਤੀ। ਕਹਿਣ ਲੱਗੇ ਮਹਾਰਾਜ ਹਾਂ ਬਹੁਤ ਵਧੀਆ ਸੇਵਾ ਇਹਨਾਂ ਦੀ ਕੀਤੀ, ਪੁੱਛ ਲਓ। ਉਸ ਵੇਲੇ ਉੱਚੀ ਉੱਚੀ ਬੋਲਣ ਲੱਗ ਪਿਆ, ਕਹਿਣ ਲੱਗਾ ਇਹ ਤੁਹਾਡਾ ਸਿੱਖ ਕੂੜ ਮਾਰਦਾ ਝੂਠ ਬੋਲਦਾ, ਇਹਨਾਂ ਦਾ ਮੈਨੂੰ ਲੂਣਾ ਸਾਗ ਛਕਾਇਆ, ਪ੍ਰਸ਼ਾਦਾ ਚਜਨਾ ਨੇ ਛਕਾਇਆ, ਨਾ ਚੋਪੜਿਆ ਨਾ ਚਜਨਾ ਮੇਰੀ ਸੇਵਾ ਕੀਤੀ, ਇਹਦਾ ਤੁਹਾਡਾ ਸਿੱਖ ਬੜਾ ਝੂਠਾ ਹੈ। ਮਹਾਰਾਜ ਕਹਿਣ ਲੱਗੇ ਫਿਰ ਤੂੰ ਵੀ ਤਾਂ ਬਨਾਵਟੀ ਮੋਨੀ ਹੈ ਨਾ, ਅਸਲੀ ਮੋਨੀ ਤਾਂ ਨਾ ਹੋਇਆ, ਤੂੰ ਤਾਂ ਬਨਾਵਟ ਦਾ ਮੋਨ ਧਾਰਨ ਕੀਤਾ ਹੋਇਆ। ਅੰਦਰ ਤੇਰੇ ਅੰਦਰ ਤ੍ਰਿਸ਼ਨਾ ਬਹੁਤ ਸ਼ਾਦਨ ਭੋਜਨ ਕੀ ਆਸਾ, ਅੰਦਰ ਤ੍ਰਿਸ਼ਨਾ ਬਹੁਤ ਵਧੀ ਹੋਈ ਹੈ, ਮਨ ਦੇ ਅੰਦਰ ਮੰਗਣ ਹੀ ਮੰਗਣ ਹੈ, ਇੱਛਾ ਹੀ ਇੱਛਾ ਹੈ, ਇਸ ਕਰਕੇ ਮਨ ਤਾਂ ਚੁੱਪ ਹੋ ਕੇ ਕਦੇ ਬੈਠਾ ਹੀ ਨਹੀਂ, ਮਨ ਦੇ ਫੁਰਨੇ ਸ਼ਾਂਤ ਨਹੀਂ ਹੋਏ, ਇਸ ਕਰਕੇ ਇਹ ਜਿਹੜਾ ਸਰੀਰਕ ਤੌਰ ਤੇ ਜ਼ਬਾਨ ਤੌਰ ਤੇ ਚੁੱਪ ਧਾਰਨੀ ਹੈ, ਇਹ ਵੀ ਜ਼ੋਰ ਨਾਲ ਨਹੀਂ ਹੋ ਸਕਦੀ, ਨਾ ਮਨ ਚੁੱਪ ਕਰਦਾ ਜ਼ੋਰ ਨਾਲ ਤੇ ਨਾਲ ਜ਼ਬਾਨ ਹੀ ਜ਼ੋਰ ਕਰਕੇ ਚੁੱਪ ਕਰ ਸਕਦੀ ਹੈ। ਸੋ ਇਸ ਪ੍ਰਕਾਰ ਇੱਥੇ ਵੀ ਜ਼ੋਰ ਨਹੀਂ ਆਪਦਾ ਚੱਲਦਾ,
ਜ਼ੋਰ ਨਾ ਮੰਗਣ ਦੇਣ ਨਾ ਜ਼ੋਰ।
ਇਸੇ ਤਰ੍ਹਾਂ ਜੋ ਕੁਛ ਮੰਗਣਾ ਹੈ ਇਹ ਮੰਗਣ ਵਿੱਚ ਵੀ ਆਪਣਾ ਜ਼ੋਰ ਨਹੀਂ ਚੱਲਦਾ, ਤੇ ਕਿਸ ਪ੍ਰਕਾਰ ਦੀ ਭਿਖਿਆ ਵਾਹਿਗੁਰੂ ਦੇ ਦਰ ਤੋਂ ਮੰਗੀਏ ਇਹ ਵੀ ਆਪਣੇ ਜ਼ੋਰ ਦੇ ਤਾਕਤ ਦੇ ਮੁਤਾਬਕ ਨਹੀਂ ਹੈ। ਜਿਸ ਤਰ੍ਹਾਂ ਵੇਖੋ ਨੀਂਦ ਆ ਜਿਹੜੀ, ਕਈ ਵਾਰ ਜ਼ੋਰ ਲਾਈ ਦਾ ਯਤਨ ਕਰੀਦਾ ਵੀ ਨੀਂਦ ਆ ਜਾਏ ਪਰ ਨੀਂਦ ਨਹੀਂ ਆਉਂਦੀ, ਪਰ ਜਦੋਂ ਸਹਿਜ ਅਵਸਥਾ ਚਲੇ ਜਾਈਏ ਤਾਂ ਆਪਣੇ ਆਪ ਨੀਂਦ ਆ ਜਾਂਦੀ ਆ। ਜਿਵੇਂ ਸਾਨੂੰ ਇੱਕ ਟੀਚਰ ਸਾਡੇ ਸਕੂਲ ਚ ਪੜ੍ਹਾਇਆ ਕਰਦਾ ਸੀ, ਗਿਆਨੀ ਜੀ ਕਿਹਾ ਕਰਦੇ ਸੀ, ਉਹਨਾਂ ਨੂੰ ਬੜੇ ਗੁਰਮੁਖ ਸਨ। ਸੋ ਮੈਂ ਦਰਸ਼ਨ ਕੀਰਤਨ ਚੰਗੀ ਤਰ੍ਹਾਂ ਮੈਥੋਂ ਵੱਡੀਆਂ ਜਮਾਤਾਂ ਨੂੰ ਪੜ੍ਹਾਉਂਦੇ ਰਿਹਾ, ਮੈਂ ਬਾਅਦ ਚ ਪੜ੍ਹਨੇ ਪਿਆ ਤੇ ਉਹਨਾਂ ਨੂੰ ਕਈ ਵਾਰ ਕਹਿਣਾ, ਕਈਆਂ ਨੇ ਅਮੀਰ ਲੋਕਾਂ ਨੇ ਪੁੱਛਣਾ ਜੀ ਸਾਨੂੰ ਗਿਆਨੀ ਜੀ ਨੀਂਦ ਨਹੀਂ ਆਉਂਦੀ, ਕਿਉਂਕਿ ਉਹ ਇਕੱਲੇ ਵਿਦਵਾਨ ਪੜ੍ਹਾਈ ਨਹੀਂ ਸੀ ਕਰਾਇਆ ਕਰਦੇ, ਹੋਰ ਵੀ ਬਹੁਤ ਗੱਲਾਂ ਚੋਂ ਸਿਆਣੇ ਸਨ ਤੇ ਗੁਰਮੁਖ ਵੀ ਬਹੁਤ ਅੰਮ੍ਰਿਤਧਾਰੀ ਸਿੰਘ ਸਨ, ਉਹਨੂੰ ਪੁੱਛਣਾ ਵੀ ਨੀਂਦ ਨਹੀਂ ਆਉਂਦੀ, ਉਹਨਾਂ ਨੇ ਕਹਿਣਾ ਨੀਂਦ ਦਾ ਇਲਾਜ ਤਾਂ ਸਾਡੇ ਕੋਲ ਹੈਗਾ, ਕਿਤੋਂ ਦਵਾਈ ਲੈਣ ਦੀ ਲੋੜ ਨਹੀਂ ਹੈ। ਪੁੱਛਣਾ ਵੀ ਦੱਸੋ ਜੀ, ਉਹਨਾਂ ਕਹਿਣਾ ਪੰਜ ਗ੍ਰੰਥੀ ਪੋਥੀ ਲਿਆਓ ਤੇ ਘਰ ਚ ਬੈਠ ਕੇ ਨਾ ਮੰਜੇ ਤੇ ਸਿਰਾਣੇ ਉੱਤੇ ਉੱਤੇ ਰੱਖ ਕੇ ਪੋਥੀ ਪਾਠ ਕਰਨ ਲੱਗ ਜਾਇਆ ਕਰੋ, ਕਰੀ ਜਾਇਆ ਕਰੋ, ਦੇਖੋ ਕਿੱਡੀ ਛੇਤੀ ਨਹੀਂ ਹੁੰਦੀ, ਪੋਥੀ ਨਹੀਂ ਪੜੀ ਜਾਣੀ। ਸੋ ਇਸ ਪ੍ਰਕਾਰ ਜਦੋਂ ਸਹਿਜ ਅਵਸਥਾ ਚੱਲਿਆ ਜਾਏ ਮਨੁੱਖ ਸ਼ਾਂਤੀ ਆ ਜਾਏ ਅੰਦਰ ਟਕਾ ਬਣ ਜਾਏ ਤੇ ਨੀਂਦ ਆ ਜਾਂਦੀ ਹੈ। ਸੋ ਇਸ ਪ੍ਰਕਾਰ ਜ਼ੋਰ ਦੇ ਨਾਲ ਨਹੀਂ ਕੁਝ ਹੁੰਦਾ। ਇਸੇ ਤਰ੍ਹਾਂ ਮਹਾਰਾਜ ਦੱਸਦੇ ਨੇ ਕਿ ਮੰਗਣ ਵਿੱਚ ਵੀ ਆਪਣਾ ਕੁਝ ਜ਼ੋਰ ਨਹੀਂ ਚੱਲਦਾ, ਮੰਗਣਾ ਕੁਝ ਹੋਰ ਚਾਹੁੰਦਾ, ਜੀਵ ਮੁੱਖ ਤੋਂ ਕੁਝ ਹੋਰ ਨਿਕਲ ਜਾਂਦਾ। ਔਰ ਇਸੇ ਪ੍ਰਕਾਰ ਅੰਦਰ ਅਵਸਥਾ ਨਾ ਅਸੀਂ ਬਣ ਕਰਕੇ ਜੋ ਅਸਲੀ ਚੀਜ਼ ਅਸੀਂ ਮੰਗਣੀ ਹੈ ਉਹਦੇ ਉਹ ਨਹੀਂ ਅਸੀਂ ਮੰਗਦੇ, ਇੱਥੇ ਵੀ ਆਪਣਾ ਜ਼ੋਰ ਨਹੀਂ ਚੱਲਦਾ। ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੋਵੇਗੀ ਮਨ ਮੁੜ ਜਾਏਗਾ ਨਾ, ਸਤਸੰਗੀ ਬਣ ਜਾਏਗਾ, ਉਦੋਂ ਜਿਹੜੀ ਅਸਲੀ ਦਾਤ ਹੈ ਨਾਮ ਦੀ, ਸਤਸੰਗਤ ਦੀ, ਗੁਰਸਿੱਖੀ ਦੀ ਉਹ ਮੰਗਾਂਗੇ। ਸੋ ਇਸ ਪ੍ਰਕਾਰ ਪਤਾ ਹੁੰਦਿਆਂ ਹੋਇਆ ਕਿ ਸੰਸਾਰ ਨਾਸ਼ਵਾਨ ਹੈ, ਇਹਦੇ ਪਦਾਰਥ ਨਾਸ਼ਵਾਨ ਹਨ, ਸੰਸਾਰ ਦੇ ਸੰਬੰਧ ਨਾਸ਼ਵਾਨ ਹੈ, ਫਿਰ ਵੀ ਜਿਹੜੀਆਂ ਨਹੀਂ ਚੀਜ਼ਾਂ ਮੰਗਣ ਵਾਲੀਆਂ ਉਹ ਮੰਗੀ ਜਾ ਰਹੀ ਜਿਹੜੀਆਂ ਦੁਖਦਾਈ ਹਨ, ਤੇ ਜਿਹੜੀ ਅਸਲੀ ਚੀਜ਼ ਆ ਨਾਮਦਾਨ ਸਤਸੰਗਤ ਸੇਵਾ ਸਿਮਰਨ ਉਹ ਅਸੀਂ ਮੰਗਦੇ ਨੇ। ਇਹ ਮੰਗਣ ਵਿੱਚ ਵੀ ਜ਼ੋਰ ਨਹੀਂ ਚੱਲਦਾ,
ਜ਼ੋਰ ਨਾ ਜੀਵਣ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ।
ਔਰ ਇਸੇ ਪ੍ਰਕਾਰ ਦੇਣ ਵਿੱਚ ਵੀ ਆਪਣਾ ਕੋਈ ਜ਼ੋਰ ਨਹੀਂ ਹੈ। ਵਾਹਿਗੁਰੂ ਜੀ ਕਿਰਪਾਲਤਾ ਕਰਨ ਸਾਡੇ ਅੰਦਰ ਸੰਤੋਖ ਪੈਦਾ ਹੋਏ ਤਾਂ ਹੀ ਕੁਝ ਦਿੱਤਾ ਜਾ ਸਕਦਾ, ਜੇ ਅੰਦਰ ਸੰਤੋਖ ਨਾ ਪੈਦਾ ਹੋਏ ਤਾਂ ਨਹੀਂ ਕੁਝ ਦਾਨ ਪੁੰਨ ਕੀਤਾ ਜਾ ਸਕਦਾ। ਦੇਣ ਵਿੱਚ ਵੀ ਆਪਣਾ ਕੋਈ ਜ਼ੋਰ ਨਹੀਂ ਹੈ, ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਕੁਝ ਦਿੱਤਾ ਜਾ ਸਕਦਾ। ਜਿਵੇਂ ਕੋਈ ਸ਼ਾਹੂਕਾਰ ਹੈ ਸੀ ਬੜਾ ਅਮੀਰ, ਤੇ ਉਹ ਖਜੂਰ ਤੇ ਚੜ ਗਿਆ, ਜਦੋਂ ਉੱਪਰੋਂ ਹੇਠਾਂ ਨੂੰ ਵੇਖਿਆ ਤਾਂ ਡਰ ਗਿਆ ਵੀ ਮੈਂ ਡਿੱਗ ਕੇ ਮਰਨਾ ਜਾਵਾਂ। ਮੌਤ ਤੋਂ ਡਰਦੇ ਨੇ ਕਿਸੇ ਮਹਾਂਪੁਰਸ਼ ਦਾ ਧਿਆਨ ਧਰਿਆ ਤੇ ਉਸ ਸਤਪੁਰਸ਼ਾਂ ਦੇ ਅੱਗੇ 100 ਕੰਬਲ ਸੁੱਖ ਲਿਆ, ਤੇ ਜੇ ਮੈਂ ਜਿਉਂਦਾ ਜਾਗਦਾ ਹੇਠਾਂ ਉੱਤਰ ਆਇਆ ਡਿੱਗ ਕੇ ਮਰਿਆ ਨਾ ਤਾਂ ਮਹਾਂਪੁਰਸ਼ੋ 100 ਕੰਬਲ ਭੇਟ ਕਰਾਂਗਾ। ਤੇ ਜਦੋਂ ਅੱਧ ਜੇ ਆਇਆ ਕਹਿਣ ਲੱਗਾ ਕਾਹਲੀ ਚ 50 ਕੰਬਲ 100 ਸੁੱਖ ਬੈਠਾ, 50 ਵੀ ਸੁੱਖ ਲੈਣਾ ਠੀਕ ਸੀ। ਫਿਰ ਉਹਨੂੰ ਹੇਠਾਂ ਹੋਰ ਆਇਆ ਤਾਂ ਮਨ ਹੋਰ ਵਿਗੜ ਗਿਆ, ਕਹਿਣ ਲੱਗਾ 25 ਠੀਕ ਆ। ਜਦੋਂ ਥੱਲੇ ਉਤਰਨ ਲੱਗਾ ਤਾਂ ਕਹਿਣ ਲੱਗਾ 5 ਕੰਬਲ ਠੀਕ ਨੇ। ਉਹ 5 ਕੰਬਲ ਲੈ ਕੇ ਜਦੋਂ ਉਹਨਾਂ ਮਹਾਂਪੁਰਸ਼ਾਂ ਦੇ ਪਾਸ ਗਿਆ, ਉਹ ਅੰਤਰਜਾਮੀ ਸੀ ਗਿਆਨਵਾਨ, ਕਹਿਣ ਲੱਗੇ ਵੀ ਤੂੰ 100 ਸਿੱਖ ਸੁਖਿਆ ਸੀ ਭਗਤਾ। ਕਹਿਣ ਲੱਗਾ ਬਾਬਾ ਜੀ ਮਨ ਦਾ ਕੋਈ ਭਰੋਸਾ ਨਹੀਂ, ਕੇ ਪੰਜ ਕੰਬਲਾਂ ਤੇ ਆ ਕੇ ਅੜ ਗਿਆ ਮਨ, ਇਹ ਇੰਨੇ ਕੁ ਲੈ ਲਓ ਨੇ ਤਾਂ ਇਹ ਤੋਂ ਮੁਕਰ ਜਾਏਗਾ। ਮਨ ਦਾ ਕੋਈ ਯਕੀਨ ਨਹੀਂ ਹੈ। ਸੋ ਮਨ ਜਦੋਂ ਤੱਕ ਨਹੀਂ ਟਿਕਾਣੇ ਉਦੋਂ ਤੱਕ ਦੇਵੇਗਾ ਕੋਈ ਕੀ ਕਿਸੇ ਨੂੰ? ਜੇ ਮਨ ਵਿੱਚ ਤ੍ਰਿਸ਼ਨਾ ਬਹੁਤ ਵਧੀ ਹੋਈ ਹੈ ਤਾਂ ਕੋਈ ਦੇ ਵੀ ਨਹੀਂ ਸਕਦਾ। ਇਸ ਕਰਕੇ ਦੇਣ ਵਿੱਚ ਵੀ ਆਪਣਾ ਜ਼ੋਰ ਨਹੀਂ ਚੱਲਦਾ।
ਜ਼ੋਰ ਨਾ ਜੀਵਨ ਮਰਨ ਨਹੀਂ ਜ਼ੋਰ।
ਔਰ ਇਸੇ ਪ੍ਰਕਾਰ ਜਿਉਂਦੇ ਰਹਿਣ ਵਿੱਚ ਵੀ ਆਪਣਾ ਕੋਈ ਜ਼ੋਰ ਨਹੀਂ ਚੱਲ ਸਕਦਾ ਤੇ ਨਾ ਮਰਨ ਵਿੱਚ ਹੀ ਆਪਣਾ ਜ਼ੋਰ ਚੱਲਦਾ। ਜੇ ਕਹੀਏ ਵੀ ਬਹੁਤਾ ਚਿਰ ਜਿਉਂਦੇ ਰਹੀਏ, ਮਰਨ ਤੋਂ ਡਰ ਲੱਗਦਾ ਹੋਵੇ ਵੀ ਸਾਡੀ ਉਮਰ ਲੰਬੀ ਹੋਵੇ, ਤਾਂ ਇੱਥੇ ਵੀ ਆਪਣਾ ਜ਼ੋਰ ਨਹੀਂ ਚੱਲੇਗਾ। ਜਿਵੇਂ ਜਿਹੜਾ ਰਾਜਾ ਪ੍ਰੀਸ਼ਤ ਸੀ ਪਾਂਡਵਾਂ ਦੇ ਵੰਸ਼ ਵਿੱਚੋਂ, ਸੋ ਇਹ ਕਹਿੰਦੇ ਇੱਕ ਵਾਰੀ ਤੁਰਿਆ ਜਾਂਦਾ ਸੀ ਤੇ ਇਹਨੂੰ ਕਲਯੁਗ ਰੂਪ ਧਾਰ ਕੇ ਮਿਲ ਪਿਆ, ਤਿੰਨਾਂ ਲੱਤਾਂ ਵਾਲਾ ਬਲਦ ਹਿੱਕੀ ਜਾਏ। ਕਹਿਣ ਲੱਗਾ ਤੂੰ ਕੌਣ ਹੈ? ਕਹਿਣ ਲੱਗਾ ਵੀ ਮੈਂ ਕਲਯੁਗ ਹਾਂ। ਕਹਿਣ ਲੱਗਾ ਮੇਰਾ ਰਾਜ ਰਹਿੰਦਾ, ਤੂੰ ਪਹਿਲਾਂ ਕਿਉਂ ਆ ਗਿਆ? ਕਹਿਣ ਲੱਗਾ ਜੀ ਹੁਣ ਮੈਂ ਆ ਗਿਆ, ਹੁਣ ਜਾਵਾਂ ਕਿੱਥੇ? ਕਹਿਣ ਲੱਗਾ ਤੂੰ ਗੋਹੇ ਵਿੱਚ ਜਾਂ ਸੋਨੇ ਚ ਗਾਇਬ ਹੋ ਜਾ। ਉਦੋਂ ਲੋਕ ਕਹਿੰਦੇ ਸੋਨੇ ਨੂੰ ਤੇ ਗੋਹੇ ਨੂੰ ਬੜਾ ਬੁਰਾ ਸਮਝਦੇ ਸੀ, ਪਰ ਇਹਨੇ ਮੁਕਟ ਸੋਨੇ ਦਾ ਪਹਿਰਿਆ ਹੋਇਆ ਸੀ, ਕਲਯੁਗ ਮੱਖੀ ਦਾ ਰੂਪ ਧਾਰ ਕੇ ਇਹਦੇ ਉਹ ਮੁਕਟ ਤੇ ਬਹਿ ਗਿਆ। ਤੇ ਉਸ ਵੇਲੇ ਦੀ ਬੁੱਧ ਨਮਦਾ ਹੋ ਗਈ। ਤੁਰਿਆ ਜਾਂਦਿਆਂ ਇਹਨੇ ਧਨੁੱਖ ਫੜਿਆ ਹੋਇਆ ਸੀ ਹੱਥ ਵਿੱਚ, ਇੱਕ ਮਰਿਆ ਸੱਪ ਇਹਨੂੰ ਦਿਖਾਈ ਦਿੱਤਾ, ਇਹਨੇ ਧਨੁੱਖ ਤੇ ਗੋਸ਼ੇ ਚੜਾ ਲਿਆ। ਤੇ ਅੱਗੇ ਬਿਭਾਂਡਵ ਰਿਸ਼ੀ ਬੈਠਾ ਸੀ ਸਮਾਧੀ ਲਾ ਕੇ, ਇਹਨੇ ਬੁੱਧ ਨਮਦਾ ਹੋਣ ਕਰਕੇ ਉਹ ਸੱਪ ਜਿਹੜਾ ਸੀ ਗਲ ਦੇ ਦੁਆਲੇ ਵਲਤਾ, ਆਪ ਅਗਾਂਹ ਲੰਘ ਗਿਆ। ਇਹਦਾ ਪੁੱਤਰ ਜਿਹੜਾ ਸੀ ਬਿਭਾਂਡਵ ਰਿਸ਼ੀ ਦਾ ਸ੍ਰਿੰਗੀ ਰਿਸ਼ੀ, ਇਹ ਬ੍ਰਹਮ ਲੋਕ ਤੋਂ ਤਪੱਸਿਆ ਕਰਕੇ ਵਰ ਲੈ ਕੇ ਇਹਦੇ ਪਰਤਿਆ ਆਉਂਦਾ ਸੀ, ਤੇ ਇਹਨੂੰ ਡੰਗਰ ਚਾਰ ਦੇ ਮੁੰਡੇ ਬਾਹਰ ਮਿਲ ਪਏ। ਕਹਿਣ ਲੱਗੇ ਤੇਰੇ ਪਿਓ ਦੇ ਗਲ ਚ ਕੋਈ ਮਰਿਆ ਸੱਪ ਪਾ ਗਿਆ। ਇਹਨੇ ਕਾਹਲੀ ਕੀਤੀ, ਇਸੇ ਕਰਕੇ ਤਪੱਸਿਆ। ਹੋਰ ਜਿਹੜੇ ਸਾਧਨ ਹੈ ਨਾ, ਉਹ ਕਈ ਵਾਰਾਂ ਮਨੁੱਖ ਨੂੰ ਫਸਾ ਵੀ ਦਿੰਦੇ, ਦੁਖਦਾਈ ਬਣ ਜਾਂਦੇ ਹਨ, ਵਰ ਸਰਾਪ ਦੇ ਦੇ ਕੇ ਮਨੁੱਖ ਆਪਣੀ ਸ਼ਕਤੀ ਬਰਬਾਦ ਕਰ ਲੈਂਦਾ। ਸੋ ਇਹਨੇ ਉਸੇ ਵੇਲੇ ਸਰਾਪ ਦੇ ਦਿੱਤਾ ਤੇ ਜਿਹਨੇ ਮੇਰੇ ਪਿਓ ਦੇ ਗਲ ਚ ਮਰਿਆ ਸੱਪ ਪਾਇਆ ਉਹਨੂੰ ਅੱਠਾਂ ਦਿਨਾਂ ਦੇ ਵਿੱਚ ਤਸ਼ਕ ਨਾਗ ਡੰਗੇਗਾ ਤੇ ਉਹ ਮਰ ਜਾਏਗਾ। ਇਹ ਸਰਾਪ ਦੇ ਦਿੱਤਾ। ਤੇ ਫਿਰ ਜਦੋਂ ਇਹ ਵਾਪਸ ਆਇਆ, ਆਪਣੇ ਪਿਓ ਦੇ ਗਲ ਚੋਂ ਮਰਿਆ ਸੱਪ ਲਾਇਆ, ਉਹਦੀ ਸਮਾਧੀ ਖੁੱਲੀ। ਕਹਿਣ ਲੱਗਾ ਪਿਤਾ ਜੀ ਤੁਹਾਡੇ ਗਲ ਚ ਕੋਈ ਮਰਿਆ ਸੱਪ ਆ ਗਿਆ ਸੀ। ਉਹ ਬਹੁਤਾ ਗਿਆਨਵਾਨ ਸੀ ਬਿਭਾਂਡਵ ਰਿਸ਼ੀ। ਕਹਿਣ ਲੱਗਾ ਉਹ ਰਾਜਾ ਪ੍ਰੀਸ਼ਤ ਸੀ, ਉਹਦੀ ਬੁੱਧ ਨਮਦਾ ਹੋਏ ਹੋਏ ਸੀ, ਤੂੰ ਕੋਈ ਸਰਾਪ ਤਾਂ ਨਹੀਂ ਦੇ ਦਿੱਤਾ? ਕਹਿਣ ਲੱਗਾ ਜੀ ਸਰਾਪ ਤਾਂ ਮੈਂ ਦੇ ਦਿੱਤਾ। ਕਹਿੰਦੇ ਕੀ? ਕਹਿਣ ਲੱਗਾ ਸਰਾਪ ਦਿੱਤਾ ਵੀ ਤਸ਼ਕ ਨਾਗ ਉਹਨੂੰ ਡੰਗੇਗਾ ਤੇ ਉਹ ਮਰ ਜਾਏਗਾ। ਕਹਿਣ ਲੱਗਾ ਬੁਰਾ ਕੀਤਾ। ਰਾਜਾ ਧਰਮਾਤਮਾ ਸੀ ਪਰ ਫਸ ਗਿਆ, ਉਹ ਕਲਯੁਗ ਦੇ ਅਧੀਨ ਹੋ ਗਿਆ, ਜਾਂ ਹੁਣ ਭੱਜ ਦੇ ਮਗਰ ਉਹਨੂੰ ਜਾ ਕੇ ਸੁਨੇਹਾ ਦੇ ਦੇ ਵੀ ਅੱਠਾਂ ਦਿਨਾਂ ਦੇ ਵਿੱਚ ਜ਼ਰੂਰ ਤੇਰੀ ਮੌਤ ਹੋ ਜਾਏਗੀ, ਜੋ ਰਾਜ ਭਾਗ ਦਾ ਇੰਤਜ਼ਾਮ ਕਰਨਾ, ਜੋ ਖਾਣਾ ਪੀਣਾ ਖਾਣਾ। ਉਹਨੂੰ ਸੁਨੇਹਾ ਦੇ ਦਿੱਤਾ ਤੇ ਉਸ ਵੇਲੇ ਉਹਨੇ ਗੰਗਾ ਦੀਆਂ ਲਹਿਰਾਂ ਵਿੱਚ ਸ਼ੀਸ਼ੇ ਦਾ ਮਹੱਲ ਤਿਆਰ ਕਰਵਾਇਆ। ਔਰ ਉੱਚੀ ਥਾਂ ਤੇ ਉਹ ਮਹੱਲ ਸੀ, ਨੇੜੇ ਨੇੜੇ ਚਿੜੀ ਨਹੀਂ ਸੀ ਫਟਕ ਸਕਦੀ, ਨਾਗ ਪਸ਼ਕ ਨਾਗ ਨੇ ਤਾਂ ਕੀ ਲੰਘਣਾ ਸੀ। ਤੇ ਸ਼੍ਰੀਮਦ ਭਾਗਵਤ ਦਾ ਪਾਠ ਆਰੰਭ ਕਰਾ ਦਿੱਤਾ। ਇੱਕ ਭਗਵਤ ਗੀਤਾ ਨਾ, ਇੱਕ ਸ਼੍ਰੀਮਦ ਭਾਗਵਤ ਗ੍ਰੰਥ ਹੈ, ਉਹ ਵੱਡਾ ਭਗਵਤ ਗੀਤਾ ਦਾ ਛੋਟਾ ਜਿਹਾ ਗ੍ਰੰਥ ਹੈ। ਉਹ ਸ਼੍ਰੀਮਦ ਭਾਗਵਤ ਦਾ ਜਦੋਂ ਪਾਠ ਆਰੰਭ ਕਰਾਇਆ, ਸੱਤਵੇਂ ਦਿਨ ਭੋਗ ਪੈਣਾ ਸੀ। ਤੇ ਇਸ ਪ੍ਰਕਾਰ ਇਧਰੋਂ ਧਨੰਤਰ ਵੈਦ ਵੀ ਉਹ ਜਾ ਰਿਹਾ ਸੀ, ਉੱਥੇ ਵੀ ਜੇ ਬਾਈ ਚਾਂਸ ਨਾਗ ਡੰਗ ਮਾਰ ਗਿਆ ਤਾਂ ਮੈਂ ਮਰਨ ਨਹੀਂ ਦਿਆਂਗਾ, ਰਾਜੇ ਨੂੰ ਬਚਾ ਲਵਾਂਗਾ। ਉਧਰੋਂ ਤਸ਼ਕ ਨਾਗ ਵੀ ਰਸਤੇ ਚ ਮਿਲ ਪਿਆ ਬੰਦੇ ਦਾ ਰੂਪ ਧਾਰ ਕੇ, ਉਸ ਨੂੰ ਧਨੰਤਰ ਵੈਦ ਨੂੰ, ਵੀ ਕਿੱਧਰ ਚੱਲਿਆ ਤੂੰ? ਕਹਿਣ ਲੱਗਾ ਮੈਂ ਧਨੰਤਰ ਵੈਦ ਹਾਂ ਤੇ ਮੈਂ ਉਹਨੂੰ ਮਰਨ ਨਹੀਂ ਦੇਣਾ। ਕਹਿਣ ਲੱਗਾ ਫਿਰ ਤਸ਼ਕ ਨਾਗ ਮੈਂ ਹੀ ਹਾਂ, ਹੁਣੇ ਆਪਣੀ ਸ਼ਕਤੀ ਇੱਥੇ ਪਰਖ ਲਈਏ। ਕਹਿਣ ਲੱਗਾ ਠੀਕ ਆ। ਕਹਿੰਦਾ ਪਿੱਪਲ ਨੂੰ ਮੈਂ ਡੰਗ ਮਾਰਨ ਲੱਗਾ, ਤੂੰ ਇਹਨੂੰ ਹਰਾ ਭਰਾ ਕਰਕੇ ਵਿਖਾਈ। ਉਹਨੇ ਡੰਗ ਮਾਰਿਆ, ਸਾੜ ਕੇ ਸੁਆਹ ਕਰਤਾ। ਕਈਆਂ ਲਿਖਿਆ ਵੀ ਲੱਕੜ ਹਾਰਾ ਵੀ ਉੱਪਰ ਚੜਿਆ ਹੋਇਆ ਸੀ ਤੇ ਉਹਨੂੰ ਵੀ ਸੁਆਹ ਕਰਤਾ। ਤੇ ਫਿਰ ਇਹਨੇ ਬੂਟੀ ਕੱਢੀ ਹਰੇ ਰੰਗ ਦੀ, ਪਾਣੀ ਚ ਮਿਲਾ ਕੇ ਛਿੜਕੀ, ਮੰਤਰ ਪੜਿਆ ਤੇ ਪਿੱਪਲ ਜਿਉਂਦਾ ਤੇ ਉਹ ਹਰਾ ਕਰਤਾ, ਉਸੇ ਤਰ੍ਹਾਂ ਖੜਾ ਕਰਤਾ। ਤੇ ਉਸ ਵੇਲੇ ਤਸ਼ਕ ਨਾਗ ਨੇ ਖਿਆਲ ਕੀਤਾ ਵੀ ਇਹ ਠੀਕ ਹੀ ਬੜਾ ਜ਼ਬਰਦਸਤ ਹੈ, ਇਹ ਤਾਂ ਜਿਉਂਦਾ ਕਰ ਦੇਵੇਗਾ, ਪਰ ਮੇਰੀ ਡਿਊਟੀ ਲੱਗੀ ਹੈ ਵੀ ਮੈਂ ਉਹਨੂੰ ਮਾਰਨਾ। ਤੇ ਉਹਨੇ ਵਿਚਾਰਿਆ ਵੀ ਹੁਣ ਇਹਦਾ ਪਹਿਲਾਂ ਕੰਮ ਕਰ ਲਈਏ, ਧਨੰਤਰ ਵੈਦ ਨੂੰ ਪਹਿਲਾਂ ਖਤਮ ਕਰੀਏ। ਉਹ ਰਸਤੇ ਦੇ ਵਿੱਚ ਖੂੰਡੀ ਬਣ ਕੇ ਸੁਨਹਿਰੀ ਰੰਗ ਦੀ ਪੈ ਗਿਆ ਤੇ ਇਸ ਧਨੰਤਰ ਵੈਦ ਨੇ ਤੁਰਿਆ ਜਾਂਦਿਆਂ ਉਹ ਖੂੰਡੀ ਚੱਕ ਲਈ, ਬਾਂਹ ਚੜਾ ਲਈ। ਪਰਮੇਸ਼ਰ ਦੀ ਦੇਵਨੇਤ ਵੀ ਉਹਦੀ ਕੰਡ ਤੇ ਖੁਰਕ ਹੋਈ ਤੇ ਮਨੁੱਖ ਦਾ ਸੁਭਾਅ ਜੋ ਹੱਥ ਚ ਹੋਵੇ ਉਹਦੇ ਨਾਲ ਖੁਰਕਣ ਲੱਗ ਜਾਂਦਾ। ਇਹਨੇ ਖੂੰਡੀ ਦੇ ਨਾਲ ਕੰਡ ਚ ਖੁਰਕਿਆ। ਇਹਨੇ ਪਹਿਲਾਂ ਪੁੱਛ ਲਿਆ ਸੀ ਨਾ ਤ੍ਰਿਸ਼ਕ ਨਾਗ ਨੇ ਤੇ ਕਿੰਨੇ ਕੁ ਤੇਰੇ ਚ ਸ਼ਕਤੀ ਹੈ। ਕਹਿਣ ਲੱਗਾ ਜਿੱਥੋਂ ਤੱਕ ਮੇਰੀ ਨਜ਼ਰ ਜਾਏ ਤੇ ਉੱਥੋਂ ਤੱਕ ਮੇਰੀ ਸ਼ਕਤੀ ਕੰਮ ਕਰਦੀ ਹੈ। ਇਹਨੂੰ ਪਤਾ ਸੀ ਵੀ ਹੁਣ ਇਹਦੀ ਕੰਢ ਚ ਇਹਦੀ ਨਜ਼ਰ ਨਹੀਂ ਜਾਏਗੀ। ਉਹਨੇ ਕੰਢ ਚ ਡੰਗ ਮਾਰਿਆ ਤੇ ਧਨੰਤਰ ਵੈਦ ਡਿੱਗ ਪਿਆ। ਉਸ ਵੇਲੇ ਉਹਨੇ ਬਾਹਾਂ ਉਲਾਰ ਉਲਾਰ ਕੇ ਰੌਲਾ ਪਾਇਆ ਰਾਹ ਜਾਂਦੇ ਲੋਕਾਂ ਨੂੰ ਜਿਹੜੇ ਰਾਜੇ ਦੇ ਦਰਸ਼ਨਾਂ ਨੂੰ ਜਾ ਰਹੇ ਸੀ, ਭਈ ਤੁਸੀਂ ਇੰਜ ਕਰੋ ਮੈਂ ਮਰ ਚੱਲਿਆ, ਮੈਂ ਬਚਾਉਣਾ ਸੀ ਰਾਜੇ ਨੂੰ, ਤੁਸੀਂ ਮੈਨੂੰ ਵੱਢ ਕੇ ਟੁਕੜੇ ਟੁਕੜੇ ਕਰਕੇ ਰਿੰਨ ਕੇ ਖਾ ਜਾਓ, ਸਾਰੇ ਧਨੰਤਰ ਵੈਦ ਬਣ ਜਾਓਗੇ। ਫਿਰ ਉਹ ਲੋਕ ਸਾਰੇ ਨੂੰ ਲੈ ਗਏ ਤੇ ਵੱਢ ਵੱਢ ਕੇ ਤੇ ਪਤੀਲੇ ਚਾੜ ਤੇ ਰਿੰਨਣ ਲੱਗ ਪਏ। ਤਸ਼ਕ ਨਾਗ ਨੇ ਵਿਚਾਰਿਆ ਕਿ ਇੱਕ ਸੀ ਤੇ ਹੁਣ ਇਹਨਾਂ ਸਾਰਿਆਂ ਦਾ ਇਲਾਜ ਕਿਵੇਂ ਕਰਾਂ। ਫਿਰ ਤਸ਼ਕ ਨਾਗ ਮਨੁੱਖ ਦਾ ਰੂਪ ਧਾਰ ਕੇ ਚਲਿਆ ਗਿਆ। ਕਹਿਣ ਲੱਗਾ ਵੀ ਕੀ ਕਰਦੇ ਹੋ? ਕਹਿਣ ਲੱਗੇ ਅਸੀਂ ਉਹ ਆਪਣੇ ਗੁਰੂ ਦਾ ਹੁਕਮ ਮੰਨ ਰਹੇ। ਕਹਿੰਦੇ ਉਹ ਗੁਰੂ ਨੇ ਤਾਂ ਭੋਲਿਓ ਕਹਿਣਾ ਸੀ, ਪਰ ਤੁਹਾਡੇ ਵਰਗਾ ਬੇਵਕੂਫ ਵੀ ਹੋ ਸਕਦਾ ਜਿਹੜੇ ਆਪਣੇ ਗੁਰੂ ਨੂੰ ਰੰਨ ਕੇ ਖਾਵੇ? ਕਹਿੰਦੇ ਗੁਰੂ ਨੂੰ ਵੀ ਕਿਸੇ ਨੇ ਰੰਨ ਕੇ ਖਾਧਾ? ਇੰਜ ਨਾ ਕਰੋ। ਫਿਰ ਉਹ ਕਹਿਣ ਲੱਗਾ ਹੁਣ ਕੀ ਕਰੀਏ? ਕਹਿਣ ਲੱਗਾ ਦੱਬ ਦਿਓ ਰੂੜੀਆਂ ਚ। ਫਿਰ ਉਹ ਟੋਏ ਪੱਟ ਕੇ ਦੱਬਣ ਲੱਗੇ ਤੇ ਉਹ ਇੱਕ ਮਨੁੱਖ ਨੇ ਥੋੜਾ ਜਿਹਾ ਚਸਕਾ ਵੇਖਿਆ, ਚਸਕੇ ਦਾ ਬਹੁਤਾ ਉਹ ਹੈਗਾ ਸੀ ਆਸ਼ਕ, ਉਹਨੇ ਸਵਾਦ ਵੇਖਿਆ ਤੇ ਇਸ ਕਰਕੇ ਉਹ ਜਿਹੜੀ ਹਕੀਮੀ ਦੀ ਲੜੀ ਹੈ ਕਹਿੰਦੇ ਉਹ ਰਹਿ ਗਈ ਦੁਨੀਆਂ ਤੇ, ਵੈਦਕ ਵੈਦਕ ਰਹਿ ਗਏ, ਵੈਦ ਰਹਿ ਗਏ ਲੋਕ। ਬਾਕੀ ਉਹ ਜਿਹੜਾ ਕੁਝ ਕਹਿੰਦੇ ਗਿਰਜਾਂ ਨੇ ਖਾਧਾ, ਕੁਝ ਕੁੱਤਿਆਂ ਨੇ ਤੇ ਕੁਝ ਕਾਵਾਂ ਨੇ। ਇਸ ਕਰਕੇ ਉਹਨਾਂ ਦੀ ਨਿਗਾਹ ਕਹਿੰਦੇ ਬੜੀ ਤੇਜ਼ ਆ, ਇੱਲ ਬੜੀ ਅਸਮਾਨ ਤੇ ਹੋਵੇ ਤਾਂ ਮੁਰਦਾਰ ਨੂੰ ਵੇਖ ਕੇ ਝੱਟ ਉੱਤਰ ਆਉਂਦੀ ਹੈ। ਇਸੇ ਪ੍ਰਕਾਰ ਜਿਵੇਂ ਕੁੱਤਿਆਂ ਨੂੰ ਕਹਿੰਦੇ ਜਮਦੂਤ ਦਿਖ ਪੈਂਦੇ ਨੇ, ਇਤਿਆਦਿਕ ਇਹਨਾਂ ਜਾਨਵਰਾਂ ਨੇ ਕਹਿੰਦੇ ਖਾਧਾ, ਪਰ ਉਹ ਜਿਹੜੀ ਅਸਲੀ ਗੱਲ ਸੀ ਉਹ ਬਣ ਨਾ ਸਕੀ। ਧਨੰਤਰ ਵੈਦ ਵਰਗਾ ਕੋਈ ਵੈਦ ਨਾ ਬਣ ਸਕਿਆ। ਫਿਰ ਤਸ਼ਕ ਨਾਗ ਨੇ ਵਿਚਾਰਿਆ ਵੀ ਹੁਣ ਅੰਦਰ ਕਿਵੇਂ ਲੰਘਾ। ਜਿਹਨੂੰ ਭੋਗ ਪੈਣਾ ਸੀ ਤੇ ਸ਼੍ਰੀਮਦ ਭਾਗਵਤ ਗ੍ਰੰਥ ਕੇ ਫੁੱਲ ਭੇਟਾ ਹੋਣੇ ਸੀ, ਜਿਹੜੇ ਫੁੱਲ ਭੇਟਾ ਹੋਣੇ ਸੀ ਉਹਨਾਂ ਚ ਕੀੜੀ ਜਿੰਨਾ ਜੀਵ ਬਣ ਕੇ ਬਹਿ ਗਿਆ। ਫੁੱਲ ਅੰਦਰ ਗਏ ਤੇ ਉਸ ਵੇਲੇ ਇੱਕ ਫੁੱਲ ਸੋਹਣਾ ਲੱਗਾ ਇਸ ਨੂੰ, ਜਿਹੜਾ ਰਾਜਾ ਪ੍ਰੇਸ਼ਿਤ ਸੀ ਤੇ ਫੁੱਲ ਫੜ ਕੇ ਸੁੰਘਣ ਲੱਗਾ। ਉਸੇ ਫੁੱਲ ਦੇ ਵਿੱਚ ਹੀ ਕੀੜੀ ਬਣ ਕੇ ਬੈਠਾ ਹੋਇਆ ਸੀ। ਰੱਬ ਦੀ ਦੇਵ ਨੇ ਤਾਂ ਅਸੀਂ ਹੋਣੀ ਸੀ, ਹੋਣੀ ਨੂੰ ਕੋਈ ਟਾਲ ਨਹੀਂ ਸਕਦਾ। ਉਸ ਵੇਲੇ ਜਦੋਂ ਸੁੰਘਣ ਲੱਗਾ ਤਾਂ ਉਹਨੇ ਨੱਕ ਤੇ ਡੰਗ ਮਾਰਿਆ ਤਸ਼ਕ ਨਾਗ ਨੇ, ਉਸ ਵੇਲੇ ਮੂਰਛਿਤ ਹੋ ਗਿਆ। ਮਹਾਰਾਜ ਨੇ ਬਾਣੀ ਚ ਬਚਨ ਲਿਖਿਆ, ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੈ, ਬਿਖਮ ਸਥਾਨ ਬਸੰਤ ਉੱਚਾ ਨੈ ਸਿਮਰੰਤ ਮਰਨ ਕਦੰਚਾ, ਹੋਵੰਤ ਆਗਿਆ ਭਗਵਾਨ ਪੁਰਖ ਨਾਨਕ ਕੀਤੀ ਸਾਸ ਅਕਰਖਤੇ। ਜਦੋਂ ਭਗਵਾਨ ਦੀ ਆਗਿਆ ਹੋਈ ਤਾਂ ਉਸ ਵੇਲੇ ਕੀੜੀ ਨੇ ਸਾਹ ਖਿੱਚ ਲਏ। ਇਸੇ ਪ੍ਰਕਾਰ ਇਹ ਜੀਵਨ ਦੇ ਜਿਉਂਦੇ ਰਹਿਣ ਚ ਮਹਾਰਾਜ ਕਹਿੰਦੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ, ਮੌਤ ਅਵਸ਼ ਆ ਹੀ ਜਾਂਦੀ ਹੈ। ਹਰਨਾਕਸ਼ ਨੇ ਵਰ ਲੈ ਲਏ ਸੀ ਅੱਠ ਬ੍ਰਹਮਾ ਦੇ ਨਾਂ ਦੀ ਤਪੱਸਿਆ ਕਰਕੇ, ਭਈ ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਧਰਤੀ ਤੇ ਨਾ ਅਸਮਾਨ ਤੇ ਮਰਾਂ, ਨਾ 84 ਲੱਖ ਜੂਨ ਵਿੱਚੋਂ ਕੋਈ ਮੈਨੂੰ ਮਾਰ ਸਕੇ, ਨਾ ਕਿਸੇ ਹਥਿਆਰ ਨਾਲ ਮਰਾਂ। ਸੋ ਇਸ ਪ੍ਰਕਾਰ ਨਾ ਦਿਨੇ ਨਾ ਰਾਤ, ਨਾ ਅੰਦਰ ਨਾ ਬਾਹਰ, ਨਾ ਧਰਤੀ ਤੇ ਨਾ ਅਸਮਾਨ ਤੇ, ਛੇ ਇਸੇ ਤਰ੍ਹਾਂ ਨਾ ਕਿਸੇ ਸ਼ਸਤਰ ਨਾਲ ਮਰਾਂ ਇਹ ਸੱਤਵਾਂ ਵਾਰ, ਤੇ ਨਾ 84 ਲੱਖ ਜੂਨ ਵਿੱਚੋਂ ਮੈਨੂੰ ਕੋਈ ਮਾਰ ਸਕੇ। ਇਹ 8 ਵਾਰ ਲਏ ਹੋਏ ਸੀ। ਪਰ ਜਿਸ ਵੇਲੇ ਨੇ ਅੱਤ ਕੀਤੀ, ਪ੍ਰਹਲਾਦ ਨੂੰ ਦੁੱਖ ਦਿੱਤਾ, ਉਸ ਵੇਲੇ ਪ੍ਰਹਲਾਦ ਦੀ ਰੱਖਿਆ ਵਾਸਤੇ ਅੱਧਾ ਸ਼ੇਰ ਦਾ ਅੱਧਾ ਮਨੁੱਖ ਦਾ ਰੂਪ ਧਾਰ ਲਿਆ ਭਗਵਾਨ ਨੇ, ਨਰਸਿੰਘ ਰੂਪ ਹੋਏ ਪ੍ਰਗਟਿਆ। ਸੋ ਇਸ ਪ੍ਰਕਾਰ ਥੰਮ ਉਪਾੜ ਪ੍ਰਗਟਿਆ, ਨਰਸਿੰਘ ਰੂਪ ਅਨੂਪ ਅਨਾਦ ਭਾਈ ਗੁਰਦਾਸ ਨੇ ਲਿਖਿਆ। ਸੋ ਉਹ ਬਚਨ ਤਾਂ ਜ਼ਿਆਦਾ ਪੌੜੀ ਵੱਡੀ ਹੈ, ਪਰ ਮੈਂ ਸੰਖੇਪ ਚ ਬੇਨਤੀ ਕਰ ਰਿਹਾ। ਉਸ ਵੇਲੇ ਹਰਨਾਕਸ਼ ਨੂੰ ਪਕੜ ਲਿਆ ਔਰ ਇੱਕ ਆਪਣੀ ਲੱਤ ਅੰਦਰ ਰੱਖ ਲਈ ਤੇ ਇੱਕ ਬਾਹਰ। ਸਮਾਂ ਉਸ ਵੇਲੇ ਸੰਧਿਆ ਦਾ ਸੀ, ਦਿਹਾੜੀ ਵਿੱਚ 24 ਘੰਟਿਆਂ ਚ 2 ਵਾਰੀ ਸਮਾਂ ਆਉਂਦਾ ਹੈ, ਉਹਨੂੰ ਹਿੰਦੂ ਉਸ਼ਾ ਦਾ ਸਮਾਂ ਵੀ ਕਹਿੰਦੇ ਨੇ ਤੇ ਸੰਧਿਆ ਦਾ ਵੀ। ਉਸ਼ਾ ਤੋਂ ਮਤਲਬ ਸੂਰਜ ਜਿਸ ਵੇਲੇ ਚੜ੍ਹਨ ਤੋਂ ਪਹਿਲਾਂ ਜਿਹੜਾ ਸਮਾਂ ਹੁੰਦਾ, ਰਾਤ ਬਤੀਤ ਹੋ ਚੁੱਕੀ ਹੈ ਸੂਰਜ ਦੇ ਚੜ੍ਹਿਆ ਨੇ, ਉਹ ਕੁਝ ਸਮਾਂ ਹੁੰਦਾ ਉਸ ਵੇਲੇ, ਉਹਨੂੰ ਉਸ਼ਾ ਜਾਂ ਸੰਧਿਆ ਕਹਿੰਦੇ ਨੇ। ਇਸੇ ਤਰ੍ਹਾਂ ਸ਼ਾਮ ਨੂੰ ਸੂਰਜ ਅਸਤ ਹੋ ਜਾਏ, ਰਾਤ ਦਾ ਹਨੇਰਾ ਅਜੇ ਪਿਆ ਨਹੀਂ, ਉਸ ਵੇਲੇ ਵੀ ਸੰਧਿਆ ਦਾ ਸਮਾਂ ਹੁੰਦਾ, ਉਹਨੂੰ ਨਾ ਦਿਨ ਤੇ ਨਾ ਰਾਤ ਕਿਹਾ ਜਾ ਸਕਦਾ, ਉਹ ਸਮਾਂ ਸੀ। ਕਹਿਣ ਲੱਗੇ ਹਰਨਾਕਸ਼ 10 ਦਿਨ ਹੈ ਰਾਤ। ਕਹਿਣ ਲੱਗਾ ਮਹਾਰਾਜ ਨਾ ਦਿਨ ਤੇ ਨਾ ਰਾਤ। ਲੱਤ ਇੱਕ ਅੰਦਰ ਰੱਖੀ ਸੀ ਇੱਕ ਬਾਹਰ, ਪੱਟਾਂ ਤੇ ਬਿਠਾ ਲਿਆ। ਕਹਿਣ ਲੱਗੇ 10 ਅੰਦਰ ਕੇ ਬਾਹਰ। ਕਹਿਣ ਲੱਗਾ ਮਹਾਰਾਜ ਨਾ ਅੰਦਰ ਤੇ ਨਾ ਬਾਹਰ। ਕਹਿਣ ਲੱਗੇ 10 ਧਰਤੀ ਤੇ ਕੇ ਅਸਮਾਨ ਤੇ। ਕਹਿਣ ਲੱਗਾ ਜੀ ਨਾ ਧਰਤੀ ਤੇ ਨਾ ਅਸਮਾਨ ਤੇ। ਕਹਿਣ ਲੱਗੇ ਦੇਖਣ 84 ਲੱਖ ਜੂਨ ਵਿੱਚੋਂ ਤਾਂ ਮੈਂ ਨਹੀਂ। ਕਹਿਣ ਲੱਗਾ ਜੀ ਨਹੀਂ, ਨਾ ਬੰਦੇ ਦਾ ਰੂਪ ਪੂਰਾ, ਨਾ ਸ਼ੇਰ ਦਾ, ਨਰਸਿੰਘ ਰੂਪ ਹੈ। ਕਹਿਣ ਲੱਗੇ ਦੇਖਾਂ ਮੇਰੇ ਹੱਥਾਂ ਚ ਕੋਈ ਸ਼ਸਤਰ ਤਾਂ ਨਹੀਂ। ਕਹਿਣ ਲੱਗਾ ਜੀ ਨਹੀਂ। ਹਰਨਾਕਸ਼ ਨਖੀ ਬਦਾਰਿਆ ਪ੍ਰਹਿਲਾਦ ਲਿਆ ਉਵਾਰ, ਨਖੀ ਮੈਨੇ ਨਹੁਆਂ ਨਾਲ ਨਖਾਂ ਨਾਲ, ਹਰਨਾਕਸ਼ ਨੂੰ ਬਿਦਾਰਿਆ, ਨਾਸ਼ ਕੀਤਾ, ਪਾੜ ਚੀਰ ਕੇ ਨਾਸ਼ ਕਰਤਾ। ਸੋ ਇਸ ਪ੍ਰਕਾਰ ਉਹ ਵਰ ਲੈ ਕੇ ਆਕੜ ਬੈਠਾ ਵੀ ਹੁਣ ਨਹੀਂ ਮਰਾਂਗਾ, ਮੈਂ ਜਿਉਂਦਾ ਹੀ ਰਹਾਂਗਾ। ਪਰ ਪਰਮਾਤਮਾ ਕੋਲ ਸਾਰੀਆਂ ਵਿਧੀਆਂ ਹਨ, ਸਾਰੇ ਢੰਗ ਤਰੀਕੇ ਹਨ, ਇਸ ਕਰਕੇ ਜ਼ੋਰ ਜਿਉਂਦੇ ਰਹਿਣ ਵਿੱਚ ਵੀ ਕਿਸੇ ਦਾ ਨਹੀਂ ਚੱਲ ਸਕਦਾ ਕਿ ਕਹਿੰਦੇ ਮਰਨ ਮੈਂ ਜ਼ੋਰ ਨਾ। ਮੌਤ ਕੋਈ ਮਨੁੱਖ ਆਪਣੀ ਮਰਜ਼ੀ ਨਾਲ ਲਿਆ ਸਕਦਾ, ਭਾਵੇਂ ਲੋਕ ਖੁਦਕਸ਼ੀਆਂ ਕਰਦੇ ਆ, ਪਰ ਇਹ ਆਪਣੀ ਮਰਜ਼ੀ ਨਾਲ ਨਹੀਂ ਸਾਰਾ ਕੁਝ ਹੁੰਦਾ। ਮਨ ਦੇ ਉੱਪਰ ਪ੍ਰਭਾਵ ਐਸਾ ਗਲਤ ਪੈ ਜਾਂਦਾ ਤਾਂ ਹੀ ਕੋਈ ਨਹੀਂ ਕਰਦਾ ਨਾ। ਜਿਹੜਾ ਭੁਪਿੰਦਰ ਸਿੰਘ ਰਾਜਾ ਸੀ ਪਟਿਆਲੇ ਵਾਲਾ, ਉਹਨੇ ਸੰਤ ਬਾਬਾ ਆਨੰਦ ਸਿੰਘ ਸਾਹਿਬ ਨੂੰ ਇੱਕ ਵਾਰੀ ਮਖੌਲ ਕੀਤਾ ਕਿ ਤੁਸੀਂ ਸਾਧੂ ਕੀ ਖੱਟਿਆ ਦੁਨੀਆ ਤੋਂ, ਅਸਲੀ ਆਨੰਦ ਤਾਂ ਜੀਵਨ ਦਾ ਅਸੀਂ ਲਿਆ। ਉਹ ਨਾ ਪਾਮਰ ਬੜਾ ਸੀ ਜਿਹੜਾ ਭੁਪਿੰਦਰ ਸਿੰਹ ਸੀ, ਆ ਅਮਰਿੰਦਰ ਸਿੰਘ ਦਾ ਮੇਰੇ ਖਿਆਲ ਦਾਦਾ ਸੀ ਉਹ, ਤੇ ਉਹਨੂੰ ਉਹ ਸੰਤ ਭੂਪਾ ਹੀ ਕਹਿੰਦੇ ਹੁੰਦੇ ਸਨ। ਔਰ ਬਚਨ ਦੱਸਿਆ ਸੀ ਉਹਨਾਂ ਦੇ ਪਿਛਲੇ ਜਨਮ ਚ ਅਸੀਂ ਇਕੱਠੇ ਬੰਦਗੀ ਕਰਦੇ ਰਹੇ ਹਾਂ, ਪਰ ਇਹਦੇ ਮਨ ਚ ਇਹ ਵਿਸ਼ੇ ਦੀ ਭਾਵਨਾ ਰਹਿ ਗਈ ਸੀ ਮਰਨ ਵੇਲੇ, ਇਸ ਕਰਕੇ ਉਹ ਤਪੱਸਿਆ ਕੀਤੀ ਦਾ ਫਲ ਰਾਜਾ ਬਣ ਗਿਆ, ਪਰ ਹੁਣ ਦੁੱਖ ਦਾ ਹੀ ਬਣ ਗਈ ਉਹ ਤਪੱਸਿਆ। ਸੋ ਇਸ ਪ੍ਰਕਾਰ ਇਹ ਫਿਰ ਜਦੋਂ ਇਹਦਾ ਅੰਤ ਸਮਾਂ ਸੀ, ਬਿਮਾਰ ਹੋਇਆ ਬਹੁਤ, ਜਦੋਂ ਮਰਿਆ ਨਾ 335 ਇਸ ਦੀਆਂ ਇਸਤਰੀਆਂ ਸਨ ਤੇ 500 ਦੇ ਕਰੀਬ ਇਹਦੀ ਔਲਾਦ ਸੀ। ਸੋ ਉਸ ਵੇਲੇ ਜਦੋਂ ਮਰਨ ਲੱਗਾ ਤੇ ਇਹਦਾ ਅੰਤ ਸਮਾਂ ਜਦੋਂ ਆਇਆ, ਬਿਮਾਰ ਹੋਇਆ ਬਹੁਤ ਜ਼ਿਆਦਾ, ਫਿਰ ਇਹ ਮੌਤ ਮੰਗਦਾ ਸੀ, ਇੰਨਾ ਦੁਖੀ ਸੀ ਕਿ ਮੌਤ ਮੰਗੇ ਤਾਂ ਮੌਤ ਨਾ ਮਿਲੇ। ਤੇ ਸੰਤਾਂ ਨੂੰ ਮਖੌਲ ਕੀਤਾ ਸੀ, ਉਹ ਕਹਿਣ ਲੱਗੇ ਕੋਈ ਨੀ, ਕਦੇ ਸਮਾਂ ਆਇਆ ਫਿਰ ਦੱਸਾਂਗੇ। ਫਿਰ ਇਹਦੇ ਭਰਾ ਲੈਣ ਗਏ ਮਹਾਂਪੁਰਸ਼ਾਂ ਨੂੰ, ਬੇਨਤੀ ਕਰਕੇ ਮਸਾਂ ਮਸਾਂ ਲਿਆਂਦਾ ਪਟਿਆਲੇ ਬਾਗ ਚ, ਉਹਨਾਂ ਉਤਾਰਾ ਕੀਤਾ ਪਰ ਘਰ ਨਾ ਆਉਣ, ਬੜੀਆਂ ਬੇਨਤੀਆਂ ਕਰ ਕਰਕੇ ਮਸਾਂ ਮਸਾਂ ਲਿਆਂਦਾ ਮਨਾ ਕੇ। ਕਹਿਣ ਲੱਗੇ ਬਸ ਸਾਡੇ ਦਰਸ਼ਨ ਹੀ ਡੀਕਦਾ, ਜਿਸ ਵੇਲੇ ਮੱਥੇ ਲੱਗੇ ਉਸ ਵੇਲੇ ਚੜ੍ਹਾਈ ਕਰ ਜਾਏਗਾ, ਸਰੀਰ ਤਾਂ ਹੀ ਛੁੱਟੇਗਾ ਜੇ ਜਾਵਾਂਗੇ। ਤੇ ਜਦੋਂ ਗਏ ਤੇ ਉਸ ਵੇਲੇ ਪੁੱਛਿਆ ਫਿਰ ਅੱਖਾਂ ਚ ਅੱਖਾਂ ਪਾ ਕੇ, ਕਹਿਣ ਲੱਗੇ ਦੱਸ ਭੂਪਿਆ, ਤੂੰ ਕੁਝ ਖੱਟਿਆ ਕਿ ਅਸੀਂ ਖੱਟਿਆ? ਮਿੱਤਰਾ, ਮੌਤ ਮੰਗਦਾ, ਮੌਤ ਵੀ ਨਹੀਂ ਆਉਂਦੀ, ਮਰਨਾ ਚਾਹੁੰਦਾ ਵੀ ਮਰ ਜਾਵਾਂ ਪਰ ਮਰਨ ਵੀ ਨਹੀਂ ਨੇੜੇ ਆ ਰਿਹਾ, ਵਿੱਚ ਲਟਕਿਆ ਹੋਇਆ, ਜ਼ਿੰਦਗੀ ਮੌਤ ਦੇ ਵਿੱਚ ਲਟਕਿਆ, ਨਾ ਜਿਉਂਦਾ ਹੈ ਨਾ ਮਰਿਆ। ਸੋ ਇਸ ਪ੍ਰਕਾਰ ਦੀ ਹਾਲਤ ਹੈ। ਫਿਰ ਹੱਥ ਜੋੜ ਸਕਿਆ, ਬੋਲ ਤਾਂ ਸਕਿਆ ਨਾ, ਹੱਥ ਜੋੜੇ ਵੀ ਹੁਣ ਮੌਤ ਆ ਜਾਏ, ਕਹਿਣ ਲੱਗੇ ਜਾ, ਫਿਰ ਇਹਦੀ ਮੌਤ ਹੋਈ ਸੀ। ਸੋ ਇਸ ਪ੍ਰਕਾਰ ਮਰਨ ਵਿੱਚ ਵੀ ਮਨੁੱਖ ਦਾ ਆਪਣਾ ਕੋਈ ਜ਼ੋਰ ਨਹੀਂ ਹੈ।
ਜ਼ੋਰ ਨਾ ਰਾਜ ਮਾਲ ਮਨਸੂਰ,
ਨਾ ਹੀ ਆਪਣੀ ਜ਼ੋਰ ਤਾਕਤ ਨਾਲ ਕਿਸੇ ਨੂੰ ਰਾਜ ਪ੍ਰਾਪਤ ਹੁੰਦਾ ਹੈ। ਪੂਰਬਲੇ ਪੁੰਨਾ ਤਪੱਸਿਆ ਦਾਨ ਪੁੰਨ ਕਰਕੇ ਕੋਈ ਰਾਜਾ ਬਣਦਾ, ਦਾਨੰ ਪਰਾ ਪੂਰਬੇਣ ਪੁੰਚੰਤੇ ਮਹੀਪਤੇ। ਸੋ ਪਰਾ ਪੂਰਬੇਣ, ਪੂਰਬਲੇ ਜਨਮਾਂ ਵਿੱਚ ਜਿਨ੍ਹਾਂ ਨੇ ਪਰਾ ਵੱਡੇ ਵੱਡੇ ਦਾਨ ਕੀਤੇ ਹਨ, ਉਸ ਦਾਨ ਦਾ ਫਲ ਅਗਲੇ ਜਨਮਾਂ ਵਿੱਚ ਧਰਤੀ ਦੇ ਪਤੇ ਮਾਲਕ ਬਣ ਕੇ ਰਾਜੇ ਬਣ ਕੇ ਲੋਕ ਉਸ ਦਾਨ ਦਾ ਫਲ ਭੁਗਤਦੇ ਨੇ। ਪਰ ਜਦੋਂ ਐਸ਼ਵਰਜ ਪ੍ਰਾਪਤ ਹੋ ਜਾਂਦਾ ਨਾ, ਉਸ ਵੇਲੇ ਬੁੱਧ ਉਲਟ ਹੋ ਜਾਂਦੀ ਹੈ, ਪਹਿਲਾਂ ਜਿਹੜੀ ਤਪੱਸਿਆ ਵਾਲੀ ਬੁੱਧ ਆ ਉਹ ਨਹੀਂ ਰਹਿੰਦੀ। ਸੋ ਇਸ ਕਰਕੇ ਵਿਪਰੀਤ ਬੁੱਧਿੰਗ ਮਾਰਤ ਲੋਕ, ਬੁੱਧ ਉਲਟੀ ਹੋਣ ਕਰਕੇ ਲੋਕਾਂ ਨੂੰ ਮਾਰਦੇ ਆ, ਤੰਗ ਕਰਦੇ, ਦੁੱਖ ਦਿੰਦੇ ਹਨ। ਸੋ ਇਸ ਕਰਕੇ ਐਦੀ ਬਣ ਜਾਂਦੇ ਹਨ, ਤੇ ਫਿਰ ਕੀ ਹੁੰਦਾ, ਨਾਨਕ ਚਿਰੰਗ ਕਾਲ ਦੁੱਖ ਭੋਗਤੇ, ਚਿਰਕਾਲ ਤੱਕ ਲੰਬੇ ਸਮੇਂ ਤੱਕ ਫਿਰ ਦੁੱਖ ਭੋਗਣਾ ਪੈਂਦਾ। ਇਸ ਕਰਕੇ ਜਿਹੜੇ ਅਸੀਂ ਕੇਵਲ ਮਹਾਰਾਜ ਦੇ ਪਾਸੋਂ ਆ ਗਏ ਆ, ਰਾਜਮਾਲ ਹੀ ਮੰਗਦੇ ਹਾਂ ਨਾ, ਪਦਾਰਥ ਤੇ ਐਸ਼ਵਰਜ ਧਨ ਦੌਲਤ, ਸਾਡਾ ਸਤਿਕਾਰ ਉਸਤਤ ਵਡਿਆਈ ਹੋਵੇ ਦੁਨੀਆਂ ਚ, ਅਸੀਂ ਲੀਡਰਸ਼ਿਪ ਬਣ ਜਾਈਏ, ਇਹ ਮੰਗਣਾ ਨਹੀਂ ਚਾਹੀਦਾ। ਜਿਸ ਵੇਲੇ ਸਤਿਗੁਰੂ ਅਮਰਦਾਸ ਮਹਾਰਾਜ ਨੂੰ, ਜਿਹੜਾ ਪੰਡਿਤ ਸੀ ਜਿਸ ਨੇ ਰੇਖਾ ਵੇਖੀ ਸੀ ਮਹਾਰਾਜ ਦੇ ਚਰਨਾਂ ਚ, ਤੇ ਉਹ ਜਦੋਂ ਆਇਆ ਮਹਾਰਾਜ ਦੀ ਸ਼ਰਨ ਵਿੱਚ, ਕੀ ਨਾਂ ਸੀ ਉਸਦਾ, ਸ਼ਾਇਦ ਸੁਪਰਾਗਦਾਸ ਕਿਉਂਕਿ ਇਹੋ ਜਿਹਾ ਬ੍ਰਾਹਮਣ ਦਾ ਨਾਂ ਸੀ, ਮੈਨੂੰ ਯਾਦ ਨਹੀਂ ਰਿਹਾ। ਉਹ ਜਦੋਂ ਆਇਆ ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਵੀ ਮਹਾਰਾਜ ਉਹ ਬਚਨ ਆਪਣਾ ਚੇਤੇ ਕਰੋ, ਤੁਸੀਂ ਕਿਹਾ ਸੀ ਤੇ ਜਦੋਂ ਤੂੰ ਮੰਗੇਗਾ ਅਸੀਂ ਤੈਨੂੰ ਦੇਵਾਂਗੇ ਜੋ ਮੰਗੇਗਾ। ਮਹਾਰਾਜ ਕਹਿਣਗੇ ਇਸ ਲੋਕ ਦੇ ਸੁੱਖ ਚਾਹੀਦੇ ਕਿ ਪਰਲੋਕ ਦੇ? ਸੋ ਮਹਾਰਾਜ ਸੱਚੇ ਪਾਤਸ਼ਾਹ ਵੀ ਉਹਨੂੰ ਪਰਖਦੇ ਸੀ, ਤੇ ਉਹ ਕਹਿਣ ਲੱਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੇ ਧਨ ਦੇਹ ਨਾਮ ਦੇਹ ਧਨ ਦੇਹ ਨਾ ਜਨਕੋ, ਧਨ ਬਿਨਾਂ ਨਰ ਜਗ ਨਾ ਸੁਹਾਏ। ਜੇ ਮਹਾਰਾਜ ਨਾਮ ਹੀ ਇਕੱਲਾ ਬਖਸ਼ਦੇ ਹੋ ਪਰਲੋਕ ਦੀ ਸਹਾਇਤਾ ਵਾਸਤੇ ਆ, ਤੇ ਧਨ ਤੋਂ ਬਿਨਾਂ ਜਗਤ ਵਿੱਚ ਮਨੁੱਖ ਸੁਭਾ ਨਹੀਂ ਪਾਉਂਦਾ। ਜੇ ਧਨ ਦੇਹ ਨਾਮ ਨਾ ਦੇਵੇ, ਨਾਮ ਬਿਨਾਂ ਜਨ ਜੰਪੁਰ ਜਾਏ। ਜੇ ਸੱਚੇ ਪਾਤਸ਼ਾਹ ਨਾਮ ਨਹੀਂ ਬਖਸ਼ਦੇ, ਇਕੱਲਾ ਧਨ ਬਖਸ਼ਦੇ ਹੋ, ਤਾਂ ਨਾਮ ਤੋਂ ਬਿਨਾਂ ਜਮਾਂ ਦੀ ਪੁਰੀ ਨੂੰ ਜਾਣਾ ਪਏਗਾ। ਇਸ ਕਰਕੇ ਮੈਂ ਨਾ ਤਾਂ ਇਸ ਲੋਕ ਦਾ ਸੁੱਖ ਤੇ ਨਾ ਇਕੱਲਾ ਪਰਲੋਕ ਦਾ ਮੰਗਾਂਗਾ, ਕਿਰਪਾ ਕਰੋ ਦੋਵੇਂ ਬਖਸ਼ੋ। ਧਨ ਵੀ ਬਖਸ਼ੋ ਇਸ ਦੁਨੀਆਂ ਵਿੱਚ। ਮਹਾਰਾਜ ਮੈਂ ਪਦਾਰਥਾਂ ਤੋਂ ਧਨ ਤੋਂ ਹੀਣਾ ਨਾ ਰਵਾਂ। ਜੇ ਮੈਂ ਪਦਾਰਥਾਂ ਤੋਂ ਧਨ ਤੋਂ ਹੀਣਾ ਰਿਹਾ ਤੁਹਾਡੀ ਦਾਤ ਦੁਨੀਆਂ ਚ ਪ੍ਰਗਟ ਨਹੀਂ ਹੋਣੀ। ਪਰਲੋਕ ਵਿੱਚ ਕਿਹੜਾ ਕਿਸੇ ਨੇ ਜਾ ਕੇ ਵੇਖਿਆ? ਇੱਥੇ ਦੁਨੀਆਂ ਚ ਲੋਕ ਕਹਿਣਗੇ ਵੀ ਗੁਰੂ ਦੀ ਸ਼ਰਨ ਪਿਆ ਸੀ, ਗੁਰੂ ਨੇ ਦਿੱਤਾ ਕੁਝ ਨਹੀਂ। ਇਸ ਕਰਕੇ ਤੁਹਾਡੀ ਦਾਤ ਦੁਨੀਆਂ ਵਿੱਚ ਵੀ ਪ੍ਰਗਟ ਹੋਵੇ ਤੇ ਗੁਰੂ ਦੀ ਬਖਸ਼ਿਸ਼ ਹੋਈ ਆ ਤੇ ਧਨ ਮੁੱਕਾ ਨਹੀਂ ਇਹਦੇ ਪਾਸੋਂ, ਤੇ ਪਰਲੋਕ ਵਿੱਚ ਵੀ ਸੱਚੇ ਪਾਤਸ਼ਾਹ ਮੇਰੀ ਦੁਰਗਤੀ ਨਾ ਹੋਵੇ। ਮਹਾਰਾਜ ਫਿਰ ਹੱਸ ਪਏ, ਕਹਿਣਗੇ ਸਭ ਕੁਝ ਤੂੰ ਮੰਗ ਲਿਆ। ਇਸ ਕਰਕੇ ਜਾ, ਇਸ ਤੋਂ ਬਾਅਦ ਧਨ ਦੀ ਤੋੜ ਨਹੀਂ ਆਵੇਗੀ ਤੇ ਨਾਮ ਵੀ ਨਾਲ ਤੈਨੂੰ ਬਖਸ਼ਦਾ। ਨਾਮ ਕਰਕੇ ਜਮਾ ਦੀ ਪੂਰੀ ਨੂੰ ਜਾਏਗਾ, ਪ੍ਰਲੋਕ ਵੀ ਸੌਰ ਜਾਏਗਾ। ਇਸ ਕਰਕੇ ਜਿਹੜਾ ਕੱਲਾ ਰਾਜ ਮਾਲ ਹੈ ਇਹ ਮਨ ਦੇ ਅੰਦਰ ਖਬਲ ਮਚਾਉਣ ਵਾਲਾ ਹੈ, ਮਨ ਦੇ ਅੰਦਰ ਖਪਤ ਪੈਦਾ ਕਰਨ ਵਾਲਾ, ਮਨ ਦੇ ਅੰਦਰ ਰੌਲਾ ਰੱਪਾ ਅਸ਼ਾਂਤ ਪੁਣਾ, ਮਨ ਦੇ ਅੰਦਰ ਤ੍ਰਿਸ਼ਨਾ ਹੋਰ ਹੋਰ ਪਦਾਰਥਾਂ ਦੀ, ਮਨ ਦੇ ਅੰਦਰ ਵਿਕਾਰ। ਜਿਵੇਂ ਦਸਮ ਪਾਤਸ਼ਾਹ ਨੇ ਲਿਖਿਆ, ਏਕਾ ਮਦੀ ਦੂਜਾ ਤਰਨ ਤੀਜਾ ਧਨ ਹੋਏ ਧਾਮ, ਪਾਪ ਕਰਨ ਤੇ ਕਿਉਂ ਬਚਿਆ ਬਚਾ ਬਚਾਵਾ ਰਾਮ। ਜਿਹੜਾ ਮਨੁੱਖ ਅਮੀਰਾਂ ਦੇ ਘਰ ਜਨਮ ਹੋਵੇ, ਜਵਾਨੀ ਦੀ ਉਮਰ ਹੋਵੇ, ਉਹਨੂੰ ਫਿਰ ਸ਼ਰਾਬ ਪੀਣ ਦੀ ਲੱਤ ਲੱਗ ਜਾਂਦੀ ਹੈ, ਸ਼ਰਾਬ ਪੀਣ ਦੀ। ਤੇ ਜਿਹੜਾ ਇਹ ਤਿੰਨੇ ਚੀਜ਼ਾਂ ਜਿਹਦੇ ਕੋਲ ਹੋਣ, ਜਵਾਨੀ ਵੀ, ਅਮੀਰੀ ਵੀ ਤੇ ਸ਼ਰਾਬ ਪੀਣ ਦੀ ਆਦਤ, ਉਹ ਮਨੁੱਖ ਪਾਪ ਕਰਨ ਤੋਂ ਮਹਾਰਾਜ ਕਹਿੰਦੇ ਕਿਵੇਂ ਬਚੇਗਾ? ਇੱਕ ਚੀਜ਼ ਹੈ, ਰਾਮ ਅਕਾਲ ਪੁਰਖ ਹੀ ਕਿਸ ਤਰ੍ਹਾਂ ਹੱਥ ਦੇ ਕੇ ਉਸਨੂੰ ਬਚਾ ਲੇ ਤਾਂ ਬਚਾ ਲੈ, ਨਹੀਂ ਤੇ ਬਚ ਨਹੀਂ ਸਕੇਗਾ। ਇਸ ਕਰਕੇ ਇਹ ਬੁਰੀ ਆਦਤ ਹੈ। ਸੋ ਇਹ ਕੱਲਾ ਰਾਜ ਮਾਲ, ਮਨ ਦੇ ਅੰਦਰ ਸ਼ੋਰ ਸ਼ਰਾਬਾ ਰੌਲਾ ਰੱਪਾ ਪਾਉਣ ਵਾਲਾ ਚੀਜ਼, ਇਹ ਵੀ ਮਹਾਰਾਜ ਕਹਿੰਦੇ ਕਿਸੇ ਜ਼ੋਰ ਤਾਕਤ ਨਾਲ ਨਹੀਂ ਕਿਸੇ ਨੂੰ ਮਿਲਦਾ, ਇਹ ਵੀ ਤਖਸਰ ਪੂਰਵਲੇ ਪੁੰਨਾ ਕਰਕੇ, ਤਪੱਸਿਆ ਕਰਕੇ, ਦਾਨ ਪੁੰਨ ਕਰਕੇ ਮਿਲਦਾ ਹੈ।
ਜ਼ੋਰ ਨਾ ਸੁਰਤੇ ਗਿਆਨ ਵਿਚਾਰ,
ਜਦੋਂ ਇਹ ਚੀਜ਼ਾਂ ਦੇ ਵਿੱਚ ਜ਼ੋਰ ਨਹੀਂ ਚੱਲਦਾ ਤਾਂ ਫਿਰ ਜਿਹੜੀਆਂ ਸੁਰਤ ਵਾਲੀਆਂ ਚੀਜ਼ਾਂ ਹਨ, ਸੋ ਗਿਆਨ, ਸਿਮਰਨ, ਵਿਚਾਰ, ਸੋ ਜੋ ਸੋ ਵਿਚਾਰਨਾ ਹੈ, ਜਿਹੜਾ ਦੂਜੀ ਭੂਮਿਕਾ ਹੈ ਨਾ, ਇਹਦੇ ਬਾਰੇ ਜ਼ਿਕਰ ਕਰ ਰਹੇ ਨੇ ਵੀ ਵਿਚਾਰ ਵਾਲਾ ਕੰਘਾ ਫੇਰਨਾ ਮਨ ਚ, ਇਹ ਦਾਤ ਮਿਲਣੀ, ਕਿਹੜੀ ਚੀਜ਼ਾਂ ਤਿਆਗਣ ਯੋਗ ਹਨ, ਕਿਹੜੇ ਗੁਣ ਧਾਰਨ ਕਰਨ ਯੋਗ ਹਨ, ਕੀ ਹੈ ਸਰੀਰ, ਕੀ ਹੈ ਆਤਮਾ, ਕੀ ਹੈ ਪਰਮਾਤਮਾ, ਇਹ ਵਿਚਾਰ ਪੈਦਾ ਹੋਣੀ, ਇਹ ਵੀ ਜ਼ੋਰ ਨਾਲ ਤਾਂ ਨਹੀਂ ਨਾ ਪੈਦਾ ਹੁੰਦੀ। ਜੋ ਸੁਰਤ ਦੇ ਕੰਮ ਹਨ ਉਹ ਵੀ ਵਿਚਾਰ ਜ਼ੋਰ ਨਾਲ ਨਹੀਂ ਮਿਲਦੇ, ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਇਹ ਦਾਤ ਮਿਲਦੀ ਹੈ। ਸੁਰਤ ਚੰਗੀ ਹੋਣੀ, ਆਤਮ ਵਿਛਾਣੀ ਬੁੱਧ ਹੋਣੀ, ਸੋ ਗਿਆਨ ਵਾਲੀ ਅਵਸਥਾ ਬਣਨੀ, ਗਿਆਨਵਾਨ ਹੋਣਾ, ਵਿਚਾਰਵਾਨ ਹੋਣਾ, ਇਹ ਵੀ ਆਪਣੇ ਜ਼ੋਰ ਨਾਲ ਨਹੀਂ ਹੋ ਸਕਦਾ। ਵਾਹਿਗੁਰੂ ਤੋਂ ਦਾਤਾਂ ਮੰਗੀਏ।
ਜ਼ੋਰ ਨਾ ਜੁਗਤੇ ਸੁਟਾ ਸੰਸਾਰ,
ਉਹ ਜੁਗਤੀਆਂ ਜਿਨ੍ਹਾਂ ਜੁਗਤੀਆਂ ਨੂੰ ਧਾਰਨ ਕਰਕੇ ਸੰਸਾਰ ਤੋਂ ਛੁੱਟ ਜਾਈਏ, ਜੰਮਣ ਮਰਨ ਤੋਂ ਖੇੜਾ ਛੁੱਟ ਜਾਏ, ਉਹ ਵੀ ਆਪਣੇ ਜ਼ੋਰ ਨਾਲ ਨਹੀਂ ਪ੍ਰਾਪਤ ਹੁੰਦੀ ਜੁਗਤੀ।
ਜਿਸ ਹੱਥ ਜ਼ੋਰ ਕਰ ਵੇਖੈ ਸੋਏ,
ਜਿਸ ਮਨੁੱਖ ਦੇ ਜੀਵ ਦੇ ਖਿਆਲ ਵਿੱਚ ਇਹ ਗੱਲ ਬਣੀ ਹੋਈ ਹੈ ਕਿ ਮੇਰੇ ਹੱਥ ਚ ਜ਼ੋਰ ਹੈ, ਜਿਸ ਦੇ ਖਿਆਲ ਅੰਦਰ ਜਿਸ ਦੇ ਹੱਥ ਚ ਜ਼ੋਰ ਆ, ਉਹ ਕਰਕੇ ਵੇਖ ਲੈ ਭਲਾ, ਅਥਵਾ ਜਿਸ ਪਰਮਾਤਮਾ ਦੇ ਹੱਥ ਵਿੱਚ ਜ਼ੋਰ ਹੈ, ਸਾਰੀ ਤਾਕਤ ਹੈ, ਉਹ ਕਰ ਕਰਕੇ ਆਪਣੇ ਜ਼ੋਰ ਨੂੰ, ਆਪਣੀ ਤਾਕਤ ਨੂੰ ਵਰਤ ਵਰਤ ਕੇ, ਰਚ ਰਚ ਕੇ ਸੰਸਾਰ ਦੇ ਜੀਆਂ ਨੂੰ ਆਪ ਹੀ ਵੇਖ ਰਿਹਾ ਹੈ।
ਨਾਨਕ ਉਤਮ ਨੀਚ ਨਾ ਕੋਏ,
ਸਤਿਗੁਰੂ ਮਹਾਰਾਜ ਪੌੜੀ ਦੀ ਅਖੀਰਲੀ ਪੰਗਤੀ ਵਿੱਚ ਸਿੱਧ ਕਰ ਰਹੇ ਨੇ ਭਾਈ, ਉੱਤਮ ਤੇ ਨੀਚ ਬਣਨਾ ਇਹ ਵੀ ਆਪਣੀ ਮਰਜ਼ੀ ਨਾਲ ਨਹੀਂ, ਨਾ ਕੋਈ ਉੱਤਮ ਹੈ ਨਾ ਕੋਈ ਨੀਚ, ਇਹਦਾ ਅਰਥ ਜਿਹੜਾ ਨਾ ਵਿਸ਼ਰਾਮ, ਉਹ ਨਾਨਕ ਤੇ ਹੈ। ਨਾਨਕ ਉੱਤਮ ਨੀਚ ਨਾ ਕੋਏ, ਨਾਨਕ ਉੱਤਮ ਨੀਚ ਨਾ ਕੋਏ, ਇੰਝ ਨਹੀਂ ਪੜ੍ਹਨਾ, ਨਾਨਕ ਉੱਤਮ ਨੀਚ ਨਾ ਕੋਏ, ਨਾ ਕੋਈ ਉੱਤਮ ਹੈ, ਉੱਚਤਮ ਹੈ, ਉਤਕ੍ਰਿਸ਼ਟ ਹੈ, ਤੇ ਨਾ ਕੋਈ ਨੀਚ ਹੈ, ਅਧੋਗਤੀ ਵਾਲਾ ਹੈ। ਸੋ ਭਾਣਾ ਉੱਜੜ ਭਾਣਾ ਰਾਹ, ਭਾਣੇ ਵਿੱਚ ਹੀ ਮੂਰਖ ਹੈ ਤੇ ਭਾਣੇ ਵਿੱਚ ਹੀ ਸਿਆਣਾ ਹੈ। ਸੋ ਇਸ ਪ੍ਰਕਾਰ ਉਹਦੇ ਹੁਕਮ ਵਿੱਚ ਹੀ ਸਭ ਕੁਛ ਹੋ ਰਿਹਾ, ਇਕਨਾਂ ਦੇ ਤਾਈਂ ਬਖਸ਼ਿਸ਼ ਕਰਕੇ ਉੱਤਮ ਬਣਾ ਦਿੰਦਾ ਤੇ ਇਕਨਾਂ ਨੂੰ ਨੀਵੇਂ ਕਰਮ ਬਖਸ਼ ਕੇ ਨੀਚ ਬਣਾ ਦਿੰਦਾ, ਕਿਉਂਕਿ ਦਵੰਦਾਵਾਦ ਹੈ ਨਾ ਸੰਸਾਰ, ਜੇ ਸਾਰੇ ਇੱਕੋ ਜਿਹੇ ਹੋਣ ਫਿਰ ਤਾਂ ਸੰਸਾਰ ਹੀ ਨਾ ਰਿਹਾ। ਜਦੋਂ ਤੱਕ ਸੰਸਾਰ ਦੀ ਹੋਂਦ ਹੈ ਉਦੋਂ ਤੱਕ ਪਾਪ ਤੇ ਪੁੰਨ, ਝੂਠ ਤੇ ਸੱਚ, ਜਬਰ ਤੇ ਸਬਰ, ਧਰਮ ਤੇ ਅਧਰਮ, ਉੱਤਮ ਤੇ ਨੀਚ ਹਰ ਤਰ੍ਹਾਂ ਦੇ ਲੋਕ ਰਹਿਣਗੇ, ਪਰ ਹੈ ਸਾਰਾ ਕੁਝ ਵਾਹਿਗੁਰੂ ਦੇ ਹੁਕਮ ਵਿੱਚ, ਉਹਨੇ ਆਗਿਆ ਕਰਕੇ ਸਾਰਾ ਕੁਝ ਬਣਾਇਆ ਹੋਇਆ। ਇਸ ਕਰਕੇ ਇੱਕ ਲੋਕ ਵਾਹਿਗੁਰੂ ਦੇ ਸਨਮੁਖ ਹੋ ਕੇ ਉੱਤਮ ਬਣ ਜਾਂਦੇ ਹਨ, ਇੱਕ ਮਨਮੁਖ ਬਣ ਕੇ ਨੀਚ ਹੋ ਜਾਂਦੇ ਹਨ, ਹੈ ਵਾਹਿਗੁਰੂ ਦੀ ਆਗਿਆ ਵਿੱਚ ਹੀ ਸਾਰਾ ਕੁਝ। ਆਪੂ ਆਪਣੇ ਹਉਮੈ ਦੇ ਤਲ ਤੇ ਬੈਠ ਕੇ ਕੋਈ ਉੱਤਮ ਨਹੀਂ ਬਣ ਸਕਦਾ, ਤੇ ਨਾ ਹੋਰ ਕੋਈ ਉਹਦੇ ਸਾਹਮਣੇ ਨੀਚ ਹੋ ਸਕਦਾ। ਜੀਵ ਦੇ ਉੱਤਮ ਦੇ ਸਾਹਮਣੇ ਨੀਚ ਕੋਈ ਕਵੇ ਵੀ ਫਲਾਨਾ ਨੀਚ ਮੈਂ ਉੱਤਮ ਨਹੀਂ, ਵਾਹਿਗੁਰੂ ਦੀ ਆਗਿਆ ਵਿੱਚ ਹੀ ਉੱਤਮ ਨੀਚ ਸਾਰੇ ਜੀਵ ਉਸਨੇ ਪੈਦਾ ਕੀਤੇ ਹਨ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਵਾਹਿਗੁਰੂ ਦੇ ਹੁਕਮ ਹੀ ਆਗਿਆ ਹੀ ਵਰਤ ਰਹੀ ਹੈ। ਇਸ ਕਰਕੇ ਮਤ ਕੋਈ ਆਪਣੇ ਆਪ ਨੂੰ ਉੱਚਾ ਸਮਝੇ ਤੇ ਮਤ ਕੋਈ ਕਿਸੇ ਨੂੰ ਨੀਚ ਸਮਝੇ। ਸੋ ਇਹ ਦਵੰਦਾਵਾਦ ਤੋਂ ਉੱਪਰ ਉੱਠੋ ਮਹਾਰਾਜ ਕਹਿੰਦੇ ਨੇ। ਵਾਹਿਗੁਰੂ ਦੀ ਆਗਿਆ ਵਿੱਚ ਰਜਾ ਵਿੱਚ ਸਮਝੋ ਸਾਰਾ ਕੁਝ ਹੋ ਰਿਹਾ। ਇਹ ਉਪਦੇਸ਼ ਦਿੱਤਾ ਸੱਚੇ ਪਾਤਸ਼ਾਹ ਨੇ, ਸੋ ਵਿਚਾਰਨਾ। ਸੋ ਦੂਜਾ ਡੰਡਾ ਧਰਮ ਦੀ ਪੌੜੀ ਦਾ ਇਸ ਪੌੜੀ ਅੰਦਰ ਕਥਨ ਕੀਤਾ ਸੱਚੇ ਪਾਤਸ਼ਾਹ ਨੇ। ਹੋਈਆਂ ਗਲਤੀਆਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰ ਦੀ।
ਜੋਰਨਾ ਸੁਰਤੇ ਗਿਆਨ ਵਿਚਾਰ,
ਜੋਰ ਨਾ ਜੁਗਤੇ ਛੁਟਾ ਸੰਸਾਰ, ਜਿਸ ਹੱਥ ਜੋਰ
ਵੇਖੈ ਸੋਏ,
ਨਾਨਕ
ਉੱਤਮ ਨੀਚ ਨਾ ਸੋਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।